ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਮਨ ਟਿਕਾਉਣ ਵਾਸਤੇ ਇਕਾਗਰਤਾ ਵਾਸਤੇ ਤੇ ਸਭ ਸੰਗਤ ਆਖਣਾ ਕਰੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਚੌਪਈ ਅਪਰ ਕਨੇ ਹਟ ਹਟ ਕਰ ਜਾਤੇ
ਕਾਫੀ ਜਿਹੜੇ ਵਿਰਾੜ ਸਨ ਨੌਕਰ ਸਨ ਤੇ ਹੋਰ ਵੀ ਜਿਨ੍ਹਾਂ ਸਿੱਖਾਂ ਦਾ ਮਨ ਨਹੀਂ ਸੀ ਕਰਦਾ ਜਾਣ ਨੂੰ ਦੱਖਣ ਦੇਸ਼ ਸਤਿਗੁਰਾਂ ਦੇ ਨਾਲ ਕਾਫੀ ਇਹ ਵਿਰਾੜ ਵੀ ਤੇ ਔਰ ਹੋਰ ਵੀ ਸਿੱਖ ਹਟ ਹਟ ਕੇ ਵੀ ਕਿਸੇ ਤਰ੍ਹਾਂ ਸਾਨੂੰ ਦੱਖਣ ਦੇਸ਼ ਨਾ ਜਾਣਾ ਪਏ ਉਹਦੇ ਦੁੱਖਾਂ ਤੋਂ ਡਰਦੇ ਹੋਏ ਵੀ ਪਤਾ ਨਹੀਂ ਕੀ ਹੋਵੇਗਾ ਮਨ ਵਿੱਚ ਇਹਨਾਂ ਨੇ ਭਰਮ ਪਾ ਲਿਆ ਤੇ ਕਈ ਹਟ ਹਟ ਕੇ ਵਾਪਸ ਮੁੜ ਰਹੇ ਹਨ
ਚਾਹੇ ਨਾ ਪ੍ਰਭ ਕੇ ਸੰਗ ਪ੍ਰਿਆਤੇ
ਚਾਹੁੰਦੇ ਨੀ ਸਤਿਗੁਰਾਂ ਦੇ ਨਾਲ ਦੱਖਣ ਦੇਸ਼ ਵਿੱਚ ਜਾਣਾ ਮਨ ਨਹੀਂ ਕਰਦਾ ਨਾਲ ਜਾਣ ਵਾਸਤੇ ਇਸ ਤਰ੍ਹਾਂ ਕਰਕੇ ਹਟ ਹਟ ਕੇ ਵਾਪਸ ਨੂੰ ਆ ਰਹੇ ਹਨ
ਦੱਖਣ ਦੂਰ ਦੇਸ਼ ਹੈ ਜਾਣਾ
ਇਹਨਾਂ ਮਨ ਵਿੱਚ ਜਾਣ ਲਿਆ ਵੀ ਦੱਖਣ ਦੇਸ਼ ਬਹੁਤ ਦੂਰ ਹੈ ਪਤਾ ਨੀ ਕਿੱਦਾਂ ਦਾ ਹੋਵੇਗਾ ਉਹਦੇ ਦੁੱਖਾਂ ਨੂੰ ਆਪਣੇ ਮਨ ਹੀ ਮਨ ਵਿੱਚ ਪਾਲ ਲਿਆ ਵੀ ਪਤਾ ਨੀ ਉੱਥੇ ਆ ਦੁੱਖ ਹੋਣਗੇ ਪਰਿਵਾਰ ਤੋਂ ਦੂਰ ਚਲੇ ਜਾਵਾਂਗੇ ਅਨੇਕਾਂ ਤਰ੍ਹਾਂ ਦੇ ਇਹਨਾਂ ਨੇ ਆਪਣੇ ਮਨ ਵਿੱਚ ਦੁੱਖ ਜਿਹੜੇ ਨੇ ਮਲੂਮ ਕੀਤੇ ਨੇ ਵੀ ਇਹੋ ਜਿਹੇ ਦੁੱਖ ਹੋਣਗੇ ਤੇ ਇਸ ਤਰ੍ਹਾਂ ਮਨ ਵਿੱਚ ਇਹਨਾਂ ਨੇ ਜਾਣਿਆ ਹੈ ਕਿ ਦੂਰ ਹੈ ਦੱਖਣ ਦਾ ਦੇਸ਼
ਮਰੇ ਕਿ ਜੀਵੇ ਕਿਆ ਹੋਏ ਪਾਨਾ
ਇੱਥੋਂ ਤੱਕ ਮਨ ਵਿੱਚ ਭਰਮ ਪਾ ਲਿਆ ਕਿ ਮਰਾਂਗੇ ਕਿ ਜੀਵਾਂਗੇ ਪਤਾ ਨੀ ਕੀ ਪਰਮੇਸ਼ਰ ਦਾ ਭਾਣਾ ਹੋਵੇ ਵੀ ਵਾਪਸ ਜਿਉਂਦੇ ਮੁੜਾਂਗੇ ਕਿ ਨਹੀਂ ਇਹਨਾਂ ਮਨ ਦੇ ਵਿੱਚ ਭਰਮ ਪਾ ਲਿਆ ਪਰ ਇਹ ਨਹੀਂ ਜਾਣਿਆ ਕਿ ਸਤਿਗੁਰੂ ਦੀ ਆਗਿਆ ਦੇ ਵਿੱਚ ਸਤਿਗੁਰੂ ਦੇ ਹੁਕਮ ਦੇ ਵਿੱਚ ਮਹਾਨ ਸੁੱਖ ਆ ਸਿਰਫ ਐਸ ਜਹਾਨ ਦਾ ਸੁੱਖ ਨਹੀਂ ਦੋਨਾਂ ਲੋਕਾਂ ਦਾ ਸੁੱਖ ਆ ਲੋਕ ਸੁਖੀਏ ਪਰ ਲੋਕ ਸੁਹੇਲੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਨੇ ਇੱਕ ਲੋਕ ਨਹੀਂ ਦੋਨਾਂ ਲੋਕਾਂ ਦੇ ਵਿੱਚ ਉਹਨੂੰ ਪਰਮ ਸੁੱਖ ਮਿਲਦਾ ਪਰਮ ਸੁੱਖ ਕਿਉਂਕਿ ਸਤਿਗੁਰੂ ਦੀ ਸ਼ਰਨ ਵਿੱਚ ਪਰਮ ਸੁੱਖ ਹੈ ਇਹ ਨੀ ਮਨ ਵਿੱਚ ਜਾਣ ਲਿਆ ਤੇ ਇੱਥੋਂ ਤੱਕ ਸੋਚ ਲਿਆ ਕਿ ਪਤਾ ਨੀ ਮਰਾਂਗੇ ਕਿ ਜੀਵਾਂਗੇ ਪਤਾ ਨੀ ਮੁੜ ਕੇ ਵਾਪਸ ਆਇਆ ਜਾਵੇ ਕਿ ਨਾ ਜਾਵੇ ਕੀ ਪਰਮੇਸ਼ਰ ਦਾ ਭਾਣਾ ਹੋਵੇ
ਨਿਜ ਕੁਟੰਬ ਤੇ ਹੋਵੇ ਨਿਆਰੇ
ਹੁਣ ਇਹ ਭਰਮ ਪੈ ਗਿਆ ਇਹ ਦੁੱਖ ਲੱਗਾ ਕਿ ਆਪਣੇ ਪਰਿਵਾਰ ਤੋਂ ਨਿਆਰੇ ਭਾਵ ਵੱਖਰੇ ਹੋ ਜਾਵਾਂਗੇ ਪਰਿਵਾਰ ਦਾ ਮੋਹ ਬੜਾ ਪ੍ਰਬਲ ਹੋ ਗਿਆ ਬੜਾ ਤੇਜ਼ ਪਰਿਵਾਰ ਦਾ ਮੋਹ ਨਹੀਂ ਛੱਡਦੇ ਉਹ ਪਰਿਵਾਰ ਦੇ ਮੋਹ ਕਰਕੇ ਕਹਿੰਦੇ ਵੀ ਆਪਣੇ ਪਰਿਵਾਰ ਤੋਂ ਅਸੀਂ ਦੂਰ ਹੋ ਜਾਵਾਂਗੇ
ਦੁੱਖ ਸੁੱਖ ਸੁਣੇ ਨਾ ਨਿਕਟ ਨਿਹਾਰੇ
ਪਰਿਵਾਰ ਦਾ ਦੁੱਖ ਸੁੱਖ ਕਿਵੇਂ ਸੁਣਾਂਗੇ ਸਾਨੂੰ ਪਤਾ ਨਹੀਂ ਲੱਗੇਗਾ ਪਰਿਵਾਰ ਵਿੱਚ ਦੁੱਖ ਹੈ ਸੁੱਖ ਹੈ ਨਾ ਪਰਿਵਾਰ ਵਾਲਿਆਂ ਨੂੰ ਸਾਡੇ ਦੁੱਖ ਤੇ ਸੁੱਖ ਦਾ ਪਤਾ ਲੱਗੇਗਾ ਕਿਵੇਂ ਉਹਨਾਂ ਨੂੰ ਵੇਖਾਂਗੇ ਉਹ ਦੁਖੀ ਨੇ ਕਿ ਸੁਖੀ ਨੇ ਇਹਨਾਂ ਮਨ ਦੇ ਵਿੱਚ ਮੋਹ ਹੈ ਪਿਆਰ ਦਾ ਪਰਿਵਾਰ ਦਾ
ਵਿਛੜੇ ਹੋਏ ਕਿ ਨਾਇਨ ਮੇਲਾ
ਅਸੀਂ ਆਪਣੇ ਪਰਿਵਾਰ ਤੋਂ ਵਿਛੜ ਜਾਵਾਂਗੇ ਤੇ ਵਿਛੜਿਆ ਹੋਇਆਂ ਦਾ ਪਤਾ ਨਹੀਂ ਮੁੜ ਕੇ ਮੇਲ ਹੋਵੇ ਕਿ ਨਾ ਇਹਨਾਂ ਮਨ ਦੇ ਵਿੱਚ ਭਰਮ ਪੈ ਗਿਆ ਵੀ ਮੁੜ ਕੇ ਪਤਾ ਨਹੀਂ ਪਰਿਵਾਰ ਨਾਲ ਮਿਲਾਪ ਹੋਵੇਗਾ ਕਿ ਨਹੀਂ ਇਸ ਤਰ੍ਹਾਂ ਹੈ
ਗਮਨ ਗੁਰੂ ਕੇ ਸੰਗ ਦੋਹੇਲਾ
ਮਨ ਵਿੱਚ ਜਾਣਦੇ ਨੇ ਕਿ ਗੁਰੂ ਦੇ ਨਾਲ ਜਾਵਾਂਗੇ ਦੱਖਣ ਦੇਸ਼ ਵਿੱਚ ਗਮਨ ਕਰਾਂਗੇ ਉੱਥੇ ਜਾਵਾਂਗੇ ਤੇ ਬੜੀ ਮੁਸ਼ਕਿਲ ਹੋਵੇਗੀ ਦੋਹੇਲਾ ਪਾ ਬਹੁਤ ਮੁਸ਼ਕਿਲ ਆਵੇਗੀ ਬੜਾ ਦੁੱਖ ਸਹਿਣਾ ਪਵੇਗਾ ਪਰ ਭਰੋਸਾ ਨਹੀਂ ਸਤਿਗੁਰਾਂ ਤੇ ਕਿ ਸਤਿਗੁਰੂ ਦੀ ਹਜ਼ੂਰੀ ਵਿੱਚ ਹੈ ਹੀ ਸੁੱਖ ਸਰਬ ਸੁੱਖ ਨੇ ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈ ਸਤਿਗੁਰੂ ਦੀ ਹਜ਼ੂਰੀ ਵਿੱਚ ਸਦਾ ਸੁੱਖ ਹੀ ਹੈ ਇਹ ਕਹਿੰਦੇ ਪਤਾ ਨੀ ਕਿੰਨਾ ਕੁ ਮੁਸ਼ਕਿਲ ਹੋਵੇਗਾ ਕਿੰਨਾ ਕੁ ਔਖਾ ਹੋਵੇਗਾ
ਮਨ ਮੈਂ ਗਿਣਤੀ ਕਰੇ ਅਨੇਕ
ਇਹ ਆਪਣੇ ਮਨ ਵਿੱਚ ਹੀ ਗਿਣਤੀਆਂ ਗਿਣਦੇ ਨੇ ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਕਰਦੇ ਹਨ ਆਪਣੇ ਮਨ ਵਿੱਚ
ਨੈ ਬੋਲੇ ਟਿਗ ਜਲਦ ਵਿਵੇਕ
ਮਨ ਵਿੱਚ ਹੀ ਗਿਣਤੀਆਂ ਕਰਦੇ ਨੇ ਮਨ ਵਿੱਚ ਹੀ ਵਿਚਾਰਾਂ ਕਰਦੇ ਨੇ ਪਰ ਗਿਆਨ ਦੇ ਸਾਗਰ ਕਲਗੀਧਰ ਪਾਤਸ਼ਾਹ ਸਤਿਗੁਰੂ ਦੇ ਪਾਸ ਕੁਝ ਕਹਿ ਨਹੀਂ ਸਕਦੇ ਮੁੱਖ ਤੋਂ ਕਹਿਣਾ ਡਰਦੇ ਨੇ ਝਿਜਕਦੇ ਨੇ ਕਹਿੰਦੇ ਨੀ ਸਤਿਗੁਰਾਂ ਨੂੰ ਤੇ ਆਪਣੇ ਮਨ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਹਨ।
ਕਰੈ ਕਪਟ ਕੋ ਪ੍ਰੇਮ ਬਣਾਏ,
ਕਪਟ ਰੱਖਿਆ, ਕਪਟ ਛਲ ਕਪਟ ਉਤੋਂ ਉਤੋਂ ਪ੍ਰੇਮ ਬਣਾ ਕੇ ਰੱਖ ਦਿੰਦੇ, ਪੂਰਨ ਪ੍ਰੇਮ ਨਹੀਂ, ਉਤੋਂ ਪ੍ਰੇਮ ਦੀ ਬਾਤ ਕਰਦੇ ਨੇ ਪਰ ਮਨ ਵਿੱਚ ਕਪਟ ਹੈ।
ਕਿਮ ਨਿਭ ਹੈ ਤੂਰਨ ਬਿਨ ਸਾਏ,
ਕਪਟ ਵਾਲਾ ਜਿਹੜਾ ਪ੍ਰੇਮ ਹੈ ਉਹ ਕਿਵੇਂ ਨਿਭ ਸਕਦਾ, ਜਿਹੜਾ ਕਪਟ ਵਾਲਾ ਪ੍ਰੇਮ ਹੈ ਉਹ ਨਿਭ ਨਹੀਂ ਸਕਦਾ। ਤੇ ਮਹਾਕਵੀ ਜੀ ਕਹਿੰਦੇ ਨੇ ਤੂਰਨ ਬਿਨ ਸਾਹਿਬ ਤਤਕਾਲ ਉਹ ਬਿਨਸ ਜਾਂਦਾ, ਖਤਮ ਹੋ ਜਾਂਦਾ, ਉਹ ਤੋੜ ਨਹੀਂ ਨਿਭਦਾ।
ਰਾਮ ਸਿੰਘ ਬੋਲੇ ਹੋ ਕਰ ਜੋੜ,
ਤੇ ਰਾਮ ਸਿੰਘ ਕਰ ਜੋੜ ਕੇ ਭਾਵ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗਾ,
ਪ੍ਰਾਤ ਫਤਿਹ ਸਿੰਘ ਕੋ ਦੇ ਮੋਰ।
ਰਾਮ ਸਿੰਘ ਦਾ ਭਰਾ ਸੀ ਦੂਜਾ ਫਤਿਹ ਸਿੰਘ, ਉਹ ਵੀ ਨਾਲ ਹੀ ਸੀ ਤੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਰਾਮ ਸਿੰਘ ਕਿ ਮੇਰਾ ਭਰਾ ਜਿਹੜਾ ਫਤਿਹ ਸਿੰਘ ਆ ਨਾ, ਸਤਿਗੁਰੂ ਜੀ ਇਹਨੂੰ ਤੁਸੀਂ ਵਾਪਸ ਮੋੜ ਦਿਓ।
ਮੈਂ ਚੱਲ ਹੋ ਰਾਵਰ ਕੇ ਸਾਥ,
ਮੇਰੇ ਭਰਾ ਫਤਿਹ ਸਿੰਘ ਨੂੰ ਵਾਪਸ ਘਰ ਨੂੰ ਮੋੜ ਦਿਓ ਤੇ ਮੈਂ ਸਤਿਗੁਰੂ ਜੀ ਆਪ ਜੀ ਦੇ ਨਾਲ ਚੱਲਾਂਗਾ।
ਜਿਤ ਗਮਨੋ ਗਮਨੇਂਗੇ ਨਾਥ,
ਜਿੱਥੇ ਮੇਰੇ ਨਾਥ ਸਵਾਮੀ ਜੀ ਕਲਗੀਧਰ ਪਾਤਸ਼ਾਹ ਜੀ ਜਿੱਧਰ ਨੂੰ ਤੁਸੀਂ ਜਾਵੋਗੇ ਮੈਂ ਨਾਲ ਹੀ ਆਪ ਜੀ ਦੇ ਜਾਵਾਂਗਾ, ਪਰ ਮੇਰੇ ਭਰਾ ਨੂੰ ਵਾਪਸ ਮੋੜ ਦੋ, ਘਰ ਦਾ ਖਿਆਲ ਰੱਖੇਗਾ ਤੇ ਮੈਂ ਆਪ ਜੀ ਦੇ ਨਾਲ ਜਾਵਾਂਗਾ।
ਤਿਮਹੀ ਡਲ ਸਿੰਘ ਕਰੇ ਉਚਾਰੀ,
ਇਹ ਰਾਮ ਸਿੰਘ ਨੇ ਕਿਹਾ, ਫਿਰ ਭਾਈ ਡਲ ਸਿੰਘ ਵੀ ਸਤਿਗੁਰਾਂ ਨੂੰ ਕਹਿਣ ਲੱਗਾ,
ਗੁਰ ਤੇ ਡਰ ਕਰ ਬਾਨੇ ਅਨੁਸਾਰੀ,
ਗੁਰੂ ਤੋਂ ਡਰ ਧਾਰਨ ਕੀਤਾ ਹੋਇਆ ਤੇ ਅਨੁਸਾਰੀ ਵੀ ਬਣਿਆ ਹੋਇਆ, ਡਰ ਕਰਕੇ ਆਗਿਆ ਦੇ ਵਿੱਚ ਰਹਿ ਰਿਹਾ ਵੀ ਉਤੋਂ ਉਤੋਂ ਗੁਰੂ ਦਾ ਡਰ ਹੈ, ਭੈ ਹੈ, ਕੁਝ ਬੋਲ ਨਹੀਂ ਸਕਦਾ, ਡਰ ਧਾਰਨ ਕੀਤਾ ਹੋਇਆ, ਡਰ ਧਾਰਨ ਕਰਕੇ ਅਨੁਸਾਰੀ ਬਣਿਆ ਹੋਇਆ ਹੈ।
ਬਾਕ ਨਾ ਮੋਰੇ ਉਹ ਜਾਏ ਗੁਸਾਈ,
ਹੁਣ ਮਨ ਵਿੱਚ ਵੀ ਸੋਚਦਾ ਸਤਿਗੁਰੂ ਕਹਿੰਦਾ ਵੀ ਸਤਿਗੁਰੂ ਜੀ ਦਾ ਵਾਕ ਮੋੜਿਆ ਨਹੀਂ ਜਾ ਸਕਦਾ, ਸਤਿਗੁਰੂ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ, ਸਤਿਗੁਰੂ ਜੀ ਦਾ ਕਹਿਣਾ ਨਹੀਂ ਮੋੜ ਸਕਦੇ।
ਗਮਨ ਕਿਸੂ ਕੇ ਮਨ ਨੈ ਪਾਈ,
ਪਰ ਇਹ ਨਹੀਂ ਚੰਗਾ ਲੱਗਦਾ ਕਿਸੇ ਨੂੰ ਵੀ ਦੱਖਣ ਦੇਸ਼ ਵਿੱਚ ਜਾਣਾ, ਡਰ ਕਰਕੇ ਅਨੁਸਾਰੀ ਹੈ ਪਰ ਸੋਚਦਾ ਹੈ ਕਿ ਵੀ ਗਮਨ ਦੇਸ਼ ਦੱਖਣ ਦੇਸ਼ ਨੂੰ ਗਮਨ ਕਰਨਾ, ਦੱਖਣ ਦੇਸ਼ ਵੱਲ ਜਾਣਾ ਕਹਿੰਦੇ ਕਿਸੇ ਨੂੰ ਵੀ ਚੰਗਾ ਨਹੀਂ ਲੱਗ ਰਿਹਾ ਹੈ।
ਗਿਣਤੀ ਕਿਨੇ ਅਨੇਕ ਪ੍ਰਕਾਰੀ,
ਇਹ ਤਾਂ ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਭਾਈ ਡਲ ਸਿੰਘ ਵੀ ਆਪਣੇ ਮਨ ਵਿੱਚ ਕਰ ਰਿਹਾ ਹੈ।
ਗੁਰੂ ਸੰਗ ਤੇ ਹਟਬੋ ਭਾਰੀ,
ਹੁਣ ਮਨ ਵਿੱਚ ਗਿਣਤੀਆਂ ਕਰਦਾ ਸੋਚਦਾ ਵੀ ਗੁਰੂ ਦਾ ਸੰਗ ਛੱਡ ਕੇ ਪਿੱਛੇ ਹਟਣਾ ਇਹ ਵੀ ਬੜਾ ਮੁਸ਼ਕਿਲ ਆ, ਬੜਾ ਔਖਾ ਹੈ।
ਤਥਾ ਕੁਟੰਬ ਤੇ ਬਿਰਹ ਦੋਹੇਲਾ,
ਇਹ ਫਿਰ ਪਰਿਵਾਰ ਤੋਂ ਵਿਛੜ ਜਾਈਏ, ਪਰਿਵਾਰ ਨੂੰ ਛੱਡ ਕੇ ਚਲੇ ਜਾਵਾਂਗੇ ਤੇ ਇਹ ਵੀ ਬੜੀ ਔਖੀ ਗੱਲ ਹੈ, ਵੀ ਬੜਾ ਦੁੱਖ ਆ, ਇਹ ਵੀ ਬੜੀ ਮੁਸ਼ਕਿਲ ਆ, ਗੁਰੂ ਤੋਂ ਪਿੱਛੇ ਹਟਦੇ ਆ ਤੇ ਇਹ ਵੀ ਬੜਾ ਮੁਸ਼ਕਿਲ ਹੈ, ਬੜਾ ਦੁੱਖ ਹੈ, ਭਾਰੀ ਦੁੱਖ ਹੈ, ਗੁਰੂ ਤੋਂ ਪਿੱਛੇ ਨਹੀਂ ਹਟਿਆ ਜਾਂਦਾ ਪਰ ਪਿੱਛੇ ਪਰਿਵਾਰ ਦਾ ਮੋਹ ਆਉਂਦਾ ਤੇ ਕਹਿੰਦਾ ਹੁਣ ਪਰਿਵਾਰ ਤੋਂ ਦੂਰ ਜਾਂਦੇ ਆ ਤੇ ਤਾਂ ਵੀ ਬੜਾ ਦੁੱਖ ਹੈ।
ਐਸੋ ਪਰਿਓ ਆਨ ਕਰ ਖੇਲਾ,
ਕਹਿੰਦੇ ਐਸਾ ਸਮਾਂ ਆ ਕੇ ਬਣ ਗਿਆ ਵੀ ਹੁਣ ਕਿਹੜੇ ਪਾਸੇ ਜਾਵਾਂ, ਦੁਚਿੱਤੀ ਵਿੱਚ ਪੈ ਗਿਆ, ਐਸੀ ਪਹੇਲੀ ਆ ਗਈ ਸਾਹਮਣੇ ਖੜੀ ਹੋ ਗਈ ਆ ਵੀ ਕੀ ਕਰੀਏ, ਗੁਰੂ ਦੇ ਨਾਲੋਂ ਪਿੱਛੇ ਹਟਣਾ ਇਹ ਵੀ ਬੜਾ ਮੁਸ਼ਕਿਲ ਆ, ਕਿਉਂਕਿ ਜਾਣਦਾ ਗੁਰੂ ਦੇ ਸੁਭਾਅ ਨੂੰ ਵੀ ਗੁਰੂ ਕੋਈ ਬਚਨ ਕਹਿ ਦੇਣ ਤੇ ਤਤਸ਼ਨ ਪੂਰਾ ਹੋ ਜਾਂਦਾ, ਉਦੋਂ ਗੁਰੂ ਸਾਹਿਬ ਤੋਂ ਵੀ ਡਰ ਧਾਰਨ ਕਰਦਾ, ਫਿਰ ਪਿੱਛੇ ਪਰਿਵਾਰ ਦਾ ਮੋਹ ਜਾਗਦਾ, ਕਹਿੰਦੇ ਦੋਵੇਂ ਪਾਸੇ ਇੱਕ ਬੜੀ ਪਹੇਲੀ ਜੀ ਆ ਕੇ ਸਾਹਮਣੇ ਖੜੀ ਹੋ ਗਈ, ਹੁਣ ਮੈਂ ਕਰਾਂ ਤਾਂ ਕੀ ਕਰਾਂ।
ਬੇਗਮ ਨੌ ਰੰਗ ਕੀ ਮਰ ਗਈ,
ਉਧਰ ਔਰੰਗਜ਼ੇਬ ਬਾਦਸ਼ਾਹ ਦੀ ਬੇਗਮ ਮਰ ਗਈ।
ਨ੍ਰਿਪ ਚੰਬਿਆਲ ਸੋ ਦੋਹਿਤਾ ਪਈ,
ਚੰਬੇ ਦਾ ਰਾਜਾ ਜਿਹੜਾ ਸੀ ਉਹਦੀ ਲੜਕੀ ਸੀ ਇਹ।
ਗੇਰਵਾਲ ਸਰ ਗੁਰ ਜਿਸ ਕਾਲਾ,
ਕਿਸੇ ਆਪਨੇ ਕਥਾ ਸਰਵਣ ਕੀਤੀ ਹੈ ਜਦੋਂ ਗੁਰੂ ਸਾਹਿਬ ਜੀ ਰਵਾਲ ਸਾਹਿਬ ਜਿਸ ਸਮੇਂ ਗਏ ਸਨ।
ਮਿਲੀ ਆਨ ਕਰ ਬੁੱਧ ਵਿਸਾਲਾ,
ਸਤਿਗੁਰਾਂ ਨੂੰ ਇਹ ਤੇਜ ਬੁੱਧੀ ਵਾਲੀ ਸ੍ਰੇਸ਼ਟ ਬੁੱਧੀ ਵਾਲੀ ਆ ਕੇ ਮਿਲੀ।
ਤਬ ਪ੍ਰਭ ਵਰ ਦੀਨੋ ਇਸ ਭਾਂਤ
ਸਤਿਗੁਰੂ ਨੇ ਇਸ ਤਰ੍ਹਾਂ ਦਾ ਵਰ ਦੇਣਾ ਕੀਤਾ
ਅਬ ਲੋ ਅਹੈ ਅਪਾਵਨ ਗਾਤ
ਹੁਣ ਤੱਕ ਤੇਰੇ ਸਰੀਰ ਦੀ ਜੋ ਅਵਸਥਾ ਹੈ ਅਪਵਿੱਤਰ ਹੈ
ਇਹ ਤਨ ਤਿਆਗ ਅਪਰ ਕੋ ਪੈ ਹੈ
ਇਸ ਤਨ ਨੂੰ ਸਰੀਰ ਨੂੰ ਤਿਆਗ ਕੇ ਦੂਸਰਾ ਸਰੀਰ ਧਾਰਨ ਕਰੇਗੀ
ਸਿੱਖ ਡੱਲੇ ਘਰ ਜਾਏ ਬਸੇ ਹੈ
ਸਿੱਖ ਡੱਲੇ ਦੇ ਘਰ ਜਾ ਕੇ ਵਸਣਾ ਕਰੇਗੀ
ਤੈ ਸਤ ਸੰਗਤ ਸੇਵ ਕਮੇ ਹੈ
ਉੱਥੇ ਸਤਸੰਗਤ ਦੀ ਤੂੰ ਸੇਵਾ ਨੂੰ ਕਮਾਵੇਗੀ
ਆਚੀ ਤਬ ਪਾਵਨ ਤਾਪੈ ਹੈ
ਤਾਂ ਤੇਰੀ ਅੱਛੀ ਜਿਹੜੀ ਪਵਿੱਤਰ ਅਵਸਥਾ ਹੈ ਤੈਨੂੰ ਪ੍ਰਾਪਤ ਹੋਵੇਗੀ
ਪੁਨ ਤੇਰੋ ਅਮ ਕਰੇ ਉਧਾਰ
ਤੇਰਾ ਅਸੀਂ ਉਧਾਰ ਕਰਾਂਗੇ
ਪਹੁੰਚੇਂਗੇ ਤੈ ਸਦਨ ਮਜਾਰ
ਘਰ ਵਿੱਚ ਫਿਰ ਅਸੀਂ ਪਹੁੰਚਾਂਗੇ
ਸੋ ਤਬ ਕਰਤ ਰਹੀ ਬਹੁ ਸੇਵਾ
ਇਸ ਤਰ੍ਹਾਂ ਕਰਕੇ ਉਹ ਸਤਸੰਗ ਦੀ ਬਹੁਤ ਸੇਵਾ ਕਰਦੀ ਰਹੀ
ਸੀਤ ਪ੍ਰਸਾਦ ਛਕਤ ਗੁਰ ਦੇਵਾ
ਸਾਹਿਬ ਦਾ ਸੀਤ ਪ੍ਰਸਾਦ ਛਕਦੀ
ਨਿਰਮਲ ਹਿਰਦਾ ਹੋਏ ਤਬ ਆਵਾ
ਹਿਰਦਾ ਨਿਰਮਲ ਹੋ ਗਿਆ
ਮਿਲ ਗੁਰ ਪਗ ਪਰ ਸੀਸ ਚੁਕਾਵਾ
ਸਤਿਗੁਰੂ ਨੂੰ ਮਿਲ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਝੁਕਾਉਣਾ ਕੀਤਾ
ਪੂਰਬ ਜਨਮ ਮੋਏ ਸੁਧ ਆਈ
ਤੇ ਕਹਿਣ ਲੱਗੀ ਮੈਨੂੰ ਪਿਛਲੇ ਜਨਮ ਦੀ ਸੁਧ ਆ ਗਈ ਹੈ ਹੋਸ਼ ਆ ਗਈ ਹੈ
ਆਪ ਅਬ ਸਤ ਸੰਗਤ ਸੇਵ ਕਮਾਈ
ਇਹ ਸਤਸੰਗਤ ਦੀ ਸੇਵਾ ਕਰਨ ਦਾ ਮੈਨੂੰ ਫਲ ਪ੍ਰਾਪਤ ਹੋਇਆ ਹੈ
ਨੈ ਮੈਂ ਜਨਮ ਲਹੋ ਪੁਨ ਔਰ
ਮੈਂ ਹੋਰ ਕੋਈ ਜਨਮ ਨਹੀਂ ਲੈਣਾ ਚਾਹੁੰਦੀ
ਕਰੋ ਬਾਤ ਸ਼੍ਰੀ ਪ੍ਰਭ ਜਗ ਮੋਰ
ਇਹ ਬਚਨ ਕਰੋ ਮੇਰੇ ਵਾਸਤੇ ਕਿ ਮੇਰਾ ਦੁਬਾਰਾ ਜਨਮ ਨਾ ਹੋਵੇ
ਸ਼੍ਰੀ ਗੁਰ ਕਹਿਓ ਅਲਪ ਬੈ ਹੋਈ
ਸਤਿਗੁਰੂ ਜੀ ਕਹਿਣ ਲੱਗੇ ਅਜੇ ਤੇਰੀ ਉਮਰ ਥੋੜੀ ਹੈ ਅਲਪ ਹੈ
ਕੇਤ ਕਰਾਈ ਭੋਗਣੀ ਸੋਈ
ਕੋਈ ਬਾਕੀ ਉਮਰ ਹੈ ਉਹ ਜੇ ਤੂੰ ਭੋਗਣੀ ਹੈ
ਡਲ ਸਿੰਘ ਸੰਗ ਲਏ ਗਤ ਆਛੇ
ਡਲ ਸਿੰਘ ਦੇ ਨਾਲ ਰਹਿ ਕੇ ਤੈਨੂੰ ਅੱਛੀ ਗਤੀ ਜਿਹੜੀ ਪ੍ਰਾਪਤ ਹੋਵੇਗੀ
ਪ੍ਰਾਪਤ ਹੋਏ ਤੋਏ ਚਿਤ ਬਾਛੇ
ਤੇਰਾ ਮਾਨਸ਼ਿਤ ਫਲ ਤੈਨੂੰ ਪ੍ਰਾਪਤ ਹੋਵੇਗਾ
ਸੁਣ ਕੇ ਚਰਨ ਸਰੋਜ ਸਨੇਹੂ
ਸੁਣ ਕੇ ਸਤਿਗੁਰਾਂ ਦੇ ਬਚਨ ਪ੍ਰੇਮ ਭਰੇ ਬਚਨ ਸੁਣ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਪ੍ਰੇਮ ਕੀਤਾ
ਹਿਰਦੇ ਵਿਸਾਲ ਉਪਾਏ ਅਛੇ
ਹਿਰਦੇ ਦੇ ਵਿੱਚ ਬੜਾ ਉਮਾਹ ਆਇਆ ਹੈ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਦਾ
ਹੱਥ ਜੋੜ ਕਰ ਬੰਧਨ ਕੀਨੀ
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਨਮਸਕਾਰ ਕੀਤੀ
ਮਨੋ ਕਾਮਨਾ ਪ੍ਰਾਪਤ ਪੀਨੀ
ਮਨੋ ਕਾਮਨਾ ਪ੍ਰਾਪਤ ਕਰਕੇ ਮਨੋ ਕਾਮਨਾ ਦੀ ਪ੍ਰਾਪਤੀ ਹੋਈ ਇਸੇ ਰਸ ਵਿੱਚ ਭਿੱਜੀ ਹੋਈ ਨੇ ਬੇਨਤੀ ਕੀਤੀ
ਇਮ ਸਤਿਗੁਰ ਨਿਤ ਠਾਣੇ ਤਿਆਰੀ
ਹੁਣ ਸਤਿਗੁਰੂ ਜੀ ਜੋ ਦਮਦਮਾ ਸਾਹਿਬ ਤੋਂ ਚੱਲਣ ਦੀ ਜੋ ਤਿਆਰੀ ਕਰ ਰਹੇ ਉਹ ਪ੍ਰਸੰਗ ਨੂੰ ਫਿਰ ਮਹਾਕਵੀ ਭਾਈ ਸਾਹਿਬ ਜੀ ਤੋਰਦੇ ਹਨ ਅੱਗੇ ਕਹਿੰਦੇ ਇਸ ਤਰ੍ਹਾਂ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਦਮਦਮੇ ਸਾਹਿਬ ਤੋਂ ਚੱਲਣ ਨੂੰ ਦੱਖਣ ਦੇਸ਼ ਵਾਲੇ ਪਾਸੇ ਨੂੰ ਨਿਤ ਤਿਆਰੀ ਕਰਵਾ ਰਹੇ ਹਨ
ਕਰਿਓ ਚੈ ਤਛਨ ਅਸਵਾਰੀ
ਸਤਿਗੁਰੂ ਜੀ ਦੱਖਣ ਦੇਸ਼ ਵੱਲ ਨੂੰ ਜਾਣ ਵਾਸਤੇ ਅਸਵਾਰੀਆਂ ਤਿਆਰ ਕਰਵਾ ਰਹੇ ਹਨ ਚੱਲਣ ਵਾਸਤੇ ਸਭ ਤਿਆਰੀਆਂ ਕੀਤੀਆਂ
ਕਹਿ ਭਾਈ ਮੈਂ ਪੀ ਹੋਏ ਸਾਤ
ਇੱਥੇ ਭਾਈ ਭਾਈ ਰਾਮ ਕੁਵੇਰ ਜੀ ਕਹਿ ਰਹੇ ਨੇ ਕਿਉਂਕਿ ਇਹ ਜਿਹੜੀ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਭਾਈ ਰਾਮ ਕੁਵੇਰ ਜੀ ਦੇ ਮੂੰਹ ਦੇ ਉੱਚਰੀ ਹੋਈ ਹੈ ਉਹਦੇ ਮੂੰਹ ਤੋਂ ਖਵਾ ਰਹੇ ਨੇ ਭਾਈ ਸਾਹਿਬ ਜੀ ਦੇ ਤੇ ਇੱਥੇ ਭਾਈ ਰਾਮ ਸਿੰਘ ਜੀ ਕਹਿ ਰਹੇ ਨੇ ਮੈਂ ਵੀ ਹੋਏ ਸਾਥ ਭਾਈ ਰਾਮ ਕੁਵੇਰ ਜੀ ਕਹਿੰਦੇ ਉਸ ਸਮੇਂ ਮੈਂ ਵੀ ਸਤਿਗੁਰਾਂ ਦੇ ਨਾਲ ਹੀ ਸੀ
ਗਮਨੇ ਚਹੋਂ ਦਰਸ ਹਿਤ ਨਾਥ
ਮੈਂ ਵੀ ਸਤਿਗੁਰਾਂ ਦੇ ਦਰਸ਼ਨ ਨਿਤ ਕਰਨੇ ਚਾਹੁੰਦਾ ਭਾਈ ਰਾਮ ਕੁਵੇਰ ਜੀ ਨੇ ਦਰਸ਼ਨ ਕਰਨਾ ਚਾਹੁੰਦੇ ਨੇ ਆਪਣੇ ਮਨ ਦੀ ਗੱਲ ਲਿਖ ਰਹੇ ਨੇ ਕਹਿੰਦੇ ਮੈਂ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ ਤੇ ਮੈਂ ਵੀ ਉਸ ਸਮੇਂ ਨਾਲ ਸੀ ਤੇ ਮੈਂ ਵੀ ਚਾਹੁੰਦਾ ਹਾਂ ਸਤਿਗੁਰੂ ਜੀ ਮੈਨੂੰ ਵੀ ਨਾਲ ਹੀ ਰੱਖਣ ਤੇ ਮੇਰੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹਨਾ ਸੀ ਇੱਛਾ ਸੀ
ਕੀਤਕ ਹਟ ਗਏ ਨਿਜ ਘਰ ਕੋ
ਤੇ ਕਈ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਨਹੀਂ ਸੀ ਜਿਨ੍ਹਾਂ ਨੇ ਘਰ ਦਾ ਮੋਹ ਕੀਤਾ ਮੋਹ ਨਹੀਂ ਤਿਆਗ ਸਕੀ ਸਤਿਗੁਰਾਂ ਦੇ ਬਚਨਾਂ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਸੀ ਕਹਿੰਦੇ ਕਈ ਇਸ ਤਰ੍ਹਾਂ ਦੇ ਜਿਹੜੇ ਸਨ ਉਹ ਹਟ ਕੇ ਵਾਪਸ ਆਪਣੇ ਘਰਾਂ ਨੂੰ ਮੁੜ ਗਏ ਹਨ
ਕੀਤਕ ਹਟੇ ਕਪਟ ਕਰ ਉਰ ਕੋ
ਕਈਆਂ ਨੇ ਤੇ ਸਾਫ ਕਹਿ ਦਿੱਤਾ ਵੀ ਅਸੀਂ ਨਹੀਂ ਜਾ ਸਕਦੇ ਪਿੱਛੇ ਹਟ ਗਏ ਤੇ ਕਈਆਂ ਨੇ ਮਨ ਵਿੱਚ ਕਪਟ ਰੱਖਿਆ ਉਤੋਂ ਉਤੋਂ ਨਾਂ ਵੀ ਨਹੀਂ ਕਰਦੇ ਪਰ ਮਨ ਵਿੱਚ ਛੱਲ ਰੱਖਦੇ ਨੇ ਵੀ ਅਸੀਂ ਜਦੋਂ ਦਾ ਲੱਗਾ ਅਸੀਂ ਭੱਜ ਹੀ ਜਾਣਾ, ਅਸੀਂ ਚਲੇ ਜਾਣਾ। ਕਹਿੰਦੇ ਕਈ ਤੇ ਆਪਣੇ ਆਪ ਹਟ ਕੇ ਘਰਾਂ ਨੂੰ ਵਾਪਸ ਆ ਗਏ ਵੀ ਸਤਿਗੁਰੂ ਅਸੀਂ ਨਹੀਂ ਜਾ ਸਕਦੇ, ਤੇ ਕਈਆਂ ਨੇ ਮਨ ਵਿੱਚ ਆਪਣੇ ਕਪਟ ਰੱਖਿਆ ਹੈ, ਛੱਲ ਰੱਖਿਆ ਹੈ।
ਕਿਤਕ ਕਪਟ ਬਿਨ ਸੰਗੀ
ਪਏ, ਕੁਝ ਉਹ ਨੇ ਜਿਹੜੇ ਕਪਟ ਤੋਂ ਬਿਨਾਂ ਨੇ, ਭਾਵ ਗੁਰੂ ਦੇ ਬਚਨਾਂ ਤੇ ਜਿਨ੍ਹਾਂ ਨੂੰ ਭਰੋਸਾ ਆ, ਜਿਹਨੂੰ ਗੁਰੂ ਦੇ ਚਰਨਾਂ ਨਾਲ ਪੂਰਾ ਪ੍ਰੇਮ ਹੈ, ਗੁਰੂ ਦੇ ਬਚਨਾਂ ਦਾ ਪ੍ਰੇਮ ਹੈ, ਗੁਰੂ ਦੇ ਦਰਸ਼ਨਾਂ ਦਾ ਪ੍ਰੇਮ ਹੈ, ਕਹਿੰਦੇ ਉਹ ਕਪਟ ਤੋਂ ਬਿਨਾਂ ਸਤਿਗੁਰਾਂ ਦੇ ਸੰਗ ਨਾਲ ਰਹਿਣਾ ਚਾਹੁੰਦੇ ਨੇ। ਕਹਿੰਦੇ ਸਤਿਗੁਰੂ ਜਿਵੇਂ ਬਚਨ ਕਰਨਗੇ ਸਤਿਗੁਰਾਂ ਦੇ ਨਾਲ ਜਾਣਾ ਤੇ ਸਤਿਗੁਰਾਂ ਦੇ ਸੰਗੀ ਬਣ ਗਏ ਕਪਟ ਤੋਂ ਬਿਨਾਂ।
ਸਤਿਗੁਰ ਚਰਨ ਪ੍ਰੇਮ ਕੋ ਲਏ,
ਉਹ ਜਿਹੜੇ ਸਤਿਗੁਰ ਦੇ ਪ੍ਰੇਮੀ ਨੇ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਪ੍ਰੀਤ ਕਰਦੇ ਨੇ ਤੇ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੀਤ ਉਹਨਾਂ ਦੀ ਹੈ।
ਤੀਨ ਦਸ਼ਾ ਸਿੱਖਣ ਕੀ ਹੋਏ,
ਇਸ ਤਰ੍ਹਾਂ ਕਰਕੇ ਤਿੰਨ ਤਰ੍ਹਾਂ ਦੀ ਹਾਲਤ ਹੋਈ ਸਿੱਖਾਂ ਦੀ, ਤਿੰਨ ਤਰ੍ਹਾਂ ਦੀ। ਕਈ ਤੇ ਵਾਪ ਜਵਾਬ ਦੇ ਕੇ ਘਰਾਂ ਨੂੰ ਆ ਗਏ ਤੇ ਕਈਆਂ ਨੇ ਮਨ ਵਿੱਚ ਕਪਟ ਰੱਖਿਆ, ਛੱਲ ਰੱਖਿਆ, ਕਹਿ ਨਹੀਂ ਸੀ ਸਕਦੇ। ਤੇ ਤੀਜੇ ਉਹ ਨੇ ਜਿਹੜੇ ਗੁਰੂ ਦੇ ਨਾਲ ਪ੍ਰੇਮ ਕਰਦੇ ਨੇ, ਗੁਰੂ ਦੇ ਬਚਨਾਂ ਤੇ ਪੂਰਾ ਭਰੋਸਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੇ ਜਾਲੇ। ਜਿਨ੍ਹਾਂ ਨੂੰ ਇਹ ਭਰੋਸਾ ਹੈ ਉਹ ਤੀਜੇ ਉਹ ਨੇ। ਇਸ ਤਰ੍ਹਾਂ ਕਰਕੇ ਸਿੱਖਾਂ ਦੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਤਿੰਨ ਤਰ੍ਹਾਂ ਦੀ ਹਾਲਤ ਹੋ ਗਈ। ਕਈ ਜਵਾਬ ਦੇ ਕੇ ਵਾਪਸ ਮੁੜ ਗਏ, ਕਈਆਂ ਨੇ ਮਨ ਵਿੱਚ ਕਪਟ ਰੱਖਿਆ ਵੀ ਜਦੋਂ ਦਾ ਲੱਗਾ ਚਲੇ ਜਾਣਾ ਵਾਪਸ, ਤੇ ਤੀਜੇ ਨੇ ਜੇ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੇ ਨੇ, ਸਤਿਗੁਰਾਂ ਦੀ ਹਜ਼ੂਰੀ ਚਾਹੁੰਦੇ ਨੇ, ਸਤਿਗੁਰਾਂ ਦਾ ਦਰਸ਼ਨ ਚਾਹੁੰਦੇ ਨੇ ਤੇ ਸਤਿਗੁਰਾਂ ਦੇ ਨਾਲ ਪ੍ਰੀਤ ਕਰਦੇ ਹਨ।
ਕਿਨੋ ਲਾਭ ਲੀ ਨਸ ਕਿਨ ਖੋਏ,
ਹੁਣ ਕਈਆਂ ਨੇ ਲਾਭ ਪ੍ਰਾਪਤ ਕਰ ਲਿਆ ਤੇ ਕਈਆਂ ਨੇ ਲਾਭ ਗਵਾ ਦਿੱਤਾ। ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਵੱਜ ਗਿਆ, ਗੁਰੂ ਤੇ ਟੇਕ ਜਿਨ੍ਹਾਂ ਰੱਖੀ, ਗੁਰੂ ਦੇ ਬਚਨਾਂ ਨੂੰ ਪਾਲਿਆ, ਗੁਰੂ ਦੇ ਉਪਦੇਸ਼ ਦੇ ਵਿੱਚ ਰਹੇ, ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ। ਜਿਹੜੇ ਗੁਰੂ ਦੇ ਬਚਨ ਨੂੰ ਛੱਡ ਜਾਂਦੇ ਨੇ, ਗੁਰੂ ਕੇ ਬਚਨ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਹੁੰਦਾ, ਉਹਨਾਂ ਨੂੰ ਹਾਨੀ ਹੁੰਦੀ। ਕਹਿੰਦੇ ਕਈਆਂ ਨੇ ਲਾਭ ਪ੍ਰਾਪਤ ਕੀਤਾ ਤੇ ਕਈਆਂ ਨੇ ਲਾਭ ਜਿਹੜਾ ਮਿਲਿਆ ਸੀ ਉਹ ਕਹਿੰਦੇ ਉਹ ਗਵਾ ਦਿੱਤਾ, ਖੋ ਦਿੱਤਾ।
ਘਰ ਕੋ ਮੋਹ ਤਿਆਗ ਕਰ ਚਲੇ,
ਤੇ ਘਰ ਦਾ ਮੋਹ ਕਰਕੇ ਘਰ ਨੂੰ ਨਹੀਂ ਤਿਆਗ ਸਕੇ, ਗੁਰੂ ਸਾਹਿਬ ਨੂੰ ਤਿਆਗ ਦਿੱਤਾ। ਘਰ ਦਾ ਮੋਹ ਇੰਨਾ ਪ੍ਰਬਲ ਹਾਵੀ ਹੋ ਗਿਆ ਵੀ ਘਰ ਦੇ ਮੋਹ ਨਹੀਂ ਤਿਆਗ ਸਕੇ ਤੇ ਗੁਰੂ ਦੇ ਉਪਦੇਸ਼ ਨੂੰ ਤਿਆਗ ਦਿੱਤਾ, ਗੁਰੂ ਕੇ ਬਚਨਾਂ ਨੂੰ ਤਿਆਗ ਦਿੱਤਾ ਤੇ ਘਰ ਦੇ ਮੋਹ ਵਿੱਚ ਵਾਪਸ ਚਲੇ ਗਏ।
ਸੇ ਪੂਰਨ ਉਤਰੇ ਨਰ ਭਲੇ,
ਕਹਿੰਦੇ ਜਿਹੜੇ ਭਲੇ ਨਰ ਸਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਸੀ, ਕਹਿੰਦੇ ਉਹ ਪੂਰੇ ਉਤਰੇ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਸੀ, ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਸੀ, ਕਹਿੰਦੇ ਉਹ ਜਿਹੜੇ ਸਨ ਉਹ ਭਲੇ ਨਰ ਨਿਕਲੇ, ਉਹ ਪੂਰਨ ਹੋਏ, ਪਾਰ ਉਤਰੇ।
ਜਬ ਤੇ ਪੁੱਤਰ ਮਰੇ ਵਿੱਚ ਮੇਲੇ,
ਆਪਾਂ ਪਿਛੇ ਇਤਿਹਾਸ ਵਿੱਚ ਸਰਵਣ ਕੀਤਾ ਹੈ ਕਿ ਅਭੈ ਰਾਮ ਦੇ ਪੁੱਤਰ ਜਿਹੜੇ ਮੇਲੇ ਵਿੱਚ ਦੋ ਮਰ ਗਏ ਸਨ।
ਅਭੈ ਰਾਮ ਕਰ ਸ਼ੋਕ ਦੋਹੇਲੇ,
ਉਹ ਆਪਣੇ ਪੁੱਤਰਾਂ ਦੇ ਮਰਨ ਕਰਕੇ ਦੁਖੀ ਹੈ, ਸ਼ੋਕ ਵਿੱਚ ਹੈ, ਦੁੱਖ ਵਿੱਚ ਹੈ, ਗਮ ਕਰ ਰਿਹਾ ਹੈ ਤੇ ਭਾਰੀ ਸ਼ੋਕ ਇਹਦੇ ਮਨ ਵਿੱਚ ਹੈ, ਇਸ ਕਰਕੇ ਦੁਖੀ ਹੈ।
ਮੈਂ ਕਰ ਰਿਹਾ ਪ੍ਰਭੂ ਟਿਗ ਆਇਓ,
ਉਹਨੇ ਦੁਖੀ ਹੋ ਕੇ ਆਪਣੇ ਘਰ ਵਿੱਚ ਨਹੀਂ ਰਹਿ ਸਕਿਆ। ਅਭੈ ਰਾਮ ਆਪਣੇ ਘਰ ਨਹੀਂ ਰਿਹਾ, ਦੁਖੀ ਹੈ ਸ਼ੋਕ ਦੇ ਵਿੱਚ ਕਿਉਂਕਿ ਪੁੱਤਰ ਮਾਰੇ ਗਏ ਤੇ ਇਹਨੇ ਵੀ ਆਪਣਾ ਆਸਰਾ ਲੱਭਿਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਰਹਿਣ ਲੱਗ ਪਿਆ।
ਸੰਗ ਦੀਵਾਨੇ ਕੋ ਗਨ ਲਿਆਇਓ,
ਇਹ ਆਪਣੇ ਨਾਲ ਦੀਵਾਨਿਆਂ ਦਾ ਜਿਹੜਾ ਟੋਲਾ ਸੀ, ਸੰਗ ਸੀ, ਉਹ ਵੀ ਨਾਲ ਲੈ ਕੇ ਆਇਆ ਹੈ ਸਤਿਗੁਰਾਂ ਦੀ ਸ਼ਰਨ ਵਿੱਚ।
ਸ਼੍ਰੀ ਗੁਰ ਰਾਖਿਓ ਕਰ ਸਨਮਾਨਾ,
ਇਹ ਸਤਿਗੁਰਾਂ ਨੇ ਆਪਣੀ ਸ਼ਰਨ ਵਿੱਚ ਰੱਖਿਆ, ਇਹਦਾ ਸਨਮਾਨ ਕੀਤਾ, ਕਿਉਂਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤ। ਜੋ ਸਤਿਗੁਰਾਂ ਦੇ ਚਰਨਾਂ ਵਿੱਚ ਚੱਲ ਕੇ ਆਉਂਦਾ, ਸ਼ਰਨ ਵਿੱਚ ਆਉਂਦਾ, ਸਤਿਗੁਰੂ ਉਹਦਾ ਸਨਮਾਨ ਕਰਦੇ ਨੇ, ਮਾਣ ਕਰਦੇ ਨੇ। ਤੇ ਇਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ ਅਭੈ ਰਾਮ, ਤੇ ਸਤਿਗੁਰਾਂ ਦਾ ਮਾਣ ਸਨਮਾਨ ਦਾ ਕੀਤਾ ਹੈ।
ਆਓ ਅਭੈ ਸਿੰਘ ਮਹਿਦ ਸੁਜਾਨਾ,
ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਹਦਾ ਆਦਰ ਕੀਤਾ, ਕਹਿੰਦੇ ਆਓ ਅਭੈ ਸਿੰਘ, ਤੂੰ ਮਹਿਦ ਸਜਾਨਾ, ਤੂੰ ਬੜਾ ਸ੍ਰੇਸ਼ਟ ਬੁੱਧੀਵਾਨ ਹੈ, ਸਿਆਣਾ ਹੈ।
ਗੁਰ ਹਰਿ ਰਾਏ ਪ੍ਰਥਮ ਬਚ ਪਇਓ।
ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਸਤਵੇਂ ਜਾਮੇ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ,
ਸ਼੍ਰੀ ਨਾਨਕ ਜਹਾਜ਼ ਫਟ ਗਏ।
ਇਹ ਬਚਨ ਕੀਤਾ ਕਿ ਗੁਰੂ ਨਾਨਕ ਦਾ ਸਿੱਖੀ ਦਾ ਜਹਾਜ਼ ਆ ਫਟ ਗਿਆ, ਭਾਵੇਂ ਸਿੱਖ ਵੱਖਰੇ ਵੱਖਰੇ ਹੋ ਗਏ, ਵੱਖਰੇ ਵੱਖਰੇ ਟੁਕੜਿਆਂ ਦੇ ਵਿੱਚ ਹੋ ਗਏ। ਇਹ ਬਚਨ ਭਵਿੱਖ ਦੇ ਕਲਗੀਧਰ ਪਾਤਸ਼ਾਹ ਦੱਸ ਰਹੇ ਨੇ, ਸੱਤਵੇਂ ਜਾਮੇ ਵਿੱਚ ਕੀਤੇ ਨੇ। ਕਹਿੰਦੇ ਬਚਨ ਕੀਤਾ ਸੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਕਿ ਗੁਰੂ ਨਾਨਕ ਦਾ ਸਿੱਖੀ ਦਾ ਜਹਾਜ਼ ਹੈ ਫਟ ਗਿਆ ਹੈ।
ਬਹੁਰ ਵਿਚਾਰ ਕਰਿਓ ਭਾਵਿਖ।
ਫਿਰ ਗੁਰੂ ਹਰਿਰਾਏ ਸਾਹਿਬ ਜੀ ਨੇ ਵਿਚਾਰ ਕਰਕੇ ਭਵਿੱਖ ਦੀ ਗੱਲ ਕੀਤੀ, ਵਿਚਾਰ ਕੀਤੀ ਔਰ ਭਵਿੱਖ ਦੀ ਗੱਲ ਕੀਤੀ ਜੋ ਹੁਣ ਸਮੇਂ ਦੀ।
ਦਸਵੇਂ ਪਾਤਸ਼ਾਹ ਬਹੁ ਸਿੱਖ।
ਦਸਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਸਵਾਂ ਜਾਮਾ ਹੋਵੇਗਾ ਤੇ ਬਹੁਤ ਜ਼ਿਆਦਾ ਸਿੱਖ ਹੋਣਗੇ ਜੋ
ਫਟਿਓ ਜਹਾਜ਼ ਇਕੱਤਰ ਕਰੇਂਗੇ।
ਬਹੁਤ ਸਿੱਖ ਹੋਣਗੇ, ਸਿੱਖੀ ਦਾ ਫਟਿਆ ਹੋਇਆ ਜਹਾਜ਼ ਹੈ ਉਹਨਾਂ ਨੂੰ ਇਕੱਤਰ ਕਰ ਦੇਣਗੇ। ਜਿਹੜੇ ਫਟ ਗਏ ਨੇ ਵੱਖੋ ਵੱਖਰੇ ਹੋ ਗਏ ਨੇ, ਦਸਵੇਂ ਜਾਮੇ ਦੇ ਵਿੱਚ ਆ ਕੇ ਇਹ ਸਿੱਖੀ ਦਾ ਜਹਾਜ਼ ਜਿਹੜਾ ਫਟਿਆ ਹੋਇਆ ਇਹ ਸਾਰੇ ਸਿੱਖਾਂ ਨੂੰ ਇਕੱਤਰ ਕਰਕੇ, ਸਾਰਿਆਂ ਨੂੰ ਇਕੱਠਿਆਂ ਕਰਕੇ ਫਟਿਆ ਹੋਇਆ ਜਹਾਜ਼ ਜਿਹੜਾ ਹੈ ਜੋੜ ਦੇਣਗੇ।
ਮਿਲ ਮਿਲ ਸ਼ਰਦਾ ਤਰੇ ਤਰੇਂਗੇ।
ਜਿਹੜੇ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਵੇਂਗੇ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ। ਜੋ ਸ਼ਰਨ ਆਉਣਗੇ, ਜਿਹੜੇ ਆ ਕੇ ਗੁਰੂ ਦੀ ਸ਼ਰਨ ਵਿੱਚ ਆਉਣਗੇ, ਗੁਰੂ ਸਾਹਿਬ ਜੀ ਨੂੰ ਮਿਲਣਗੇ ਤੇ ਮਿਲ ਕੇ ਸ਼ਰਧਾ ਧਾਰਨ ਕਰਨਗੇ, ਗੁਰੂ ਸਾਹਿਬ ਤੇ ਪੂਰਨ ਭਰੋਸਾ ਕਰਕੇ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਧਾਰਨ ਕਰਨਗੇ। ਜਿਹੜੇ ਕਰਨਗੇ ਸ਼ਰਧਾ, ਕਹਿੰਦੇ ਤਰੇਂਗੇ, ਕਹਿੰਦੇ ਉਹ ਤਰ ਜਾਣਗੇ। ਇਸ ਤਰ੍ਹਾਂ ਜਿਹੜਾ ਸਿੱਖੀ ਦਾ ਫਟਿਆ ਹੋਇਆ ਜਹਾਜ਼ ਨੂੰ ਕਲਗੀਧਰ ਪਾਤਸ਼ਾਹ ਇਕੱਤਰ ਕਰਨਗੇ, ਜੋੜ ਦੇਣਗੇ ਤੇ ਜਿਹੜੇ ਆ ਕੇ ਮਿਲਣਗੇ ਸਤਿਗੁਰਾਂ ਦੀ ਸ਼ਰਨ ਕਬੂਲ ਕਰਨਗੇ, ਸ਼ਰਨ ਵਿੱਚ ਆ ਜਾਣਗੇ। ਜੋ ਸ਼ਰਨ ਆਵੇ ਤੇ ਸਕੰਠ ਲਾਵੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਣਗੇ, ਸਿੱਖੀ ਵਿੱਚ ਸ਼ਾਮਿਲ ਕਰ ਲੈਣਗੇ ਤੇ ਇਸ ਤਰ੍ਹਾਂ ਸਤਿਗੁਰੂ ਜੀ ਸਾਰਿਆਂ ਨੂੰ ਇਕੱਤਰ ਕਰ ਲੈਣਗੇ।
ਹੋਏ ਹੈ ਬਲੀ ਮਹਾਨ ਮਹਾਨਾ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ, ਸ਼ਰਧਾ ਧਾਰਨਗੇ, ਉਹ ਤਰ ਜਾਣਗੇ ਤੇ ਕਹਿੰਦੇ ਉਹ ਮਹਾਬਲੀ ਬਲਵਾਨ ਹੋਣਗੇ, ਯੋਧੇ ਹੋਣਗੇ, ਮਹਾਨ ਬਲ ਨੂੰ ਧਾਰਨ ਕਰਨਗੇ।
ਤਬ ਪੀਜੇ ਮਿਲ ਹੈਗੇ ਆਨਾ।
ਉਦੋਂ ਤੱਕ ਵੀ ਜਿਹੜੇ ਆ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ, ਜਿਹੜੇ ਆਣ ਕੇ ਮਿਲਣਗੇ ਪ੍ਰੇਮ ਧਾਰਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣਗੇ।
ਤਿੰਨ ਕੋ ਪੰਥ ਮਿਲਾਵੇ ਸਰਬ।
ਕਹਿੰਦੇ ਉਹਨਾਂ ਨੂੰ ਆਪਣੇ ਪੰਥ ਵਿੱਚ ਸਾਰਿਆਂ ਨੂੰ ਮਿਲਾ ਲੈਣਗੇ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬੌੜ ਪਿਤਾਗੜ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆ ਗਏ ਮਾਰਗ ਪਾਵੇ। ਜਿਹੜੇ ਸ਼ਰਨ ਵਿੱਚ ਆ ਜਾਣਗੇ ਨਾ, ਉਹ ਸਾਰਿਆਂ ਨੂੰ ਆਪਣੇ ਪੰਥ ਵਿੱਚ ਮਿਲਾ ਲੈਣਗੇ। ਸੋ ਸਾਧ ਸੰਗਤ ਜੀ, ਜਿਹੜਾ ਆਪਣੀ ਗਲਤੀ ਮੰਨ ਕੇ ਗੁਰੂ ਨੂੰ ਸਮਰਪਿਤ ਹੋ ਕੇ ਅਰਦਾਸ ਕਰਦਾ ਵੀ ਸਤਿਗੁਰੂ ਜੀ ਪਿਛਲੇ ਮੇਰੇ ਔਗਣ ਬਖਸ਼ ਲਓ ਤੇ ਸ਼ਰਨ ਵਿੱਚ ਰੱਖ ਲਓ, ਤੇ ਮੇਰਾ ਸਤਿਗੁਰ ਇੰਨਾ ਦੀਨ ਦਿਆਲ ਹੈ, ਇਤਨਾ ਬਖਸ਼ੰਦ ਹੈ ਕਿ ਉਹ ਔਗਣ ਕੋ ਨਾ ਚਿਤਾਰਦਾ, ਉਹ ਔਗਣਾਂ ਨੂੰ ਨਹੀਂ ਚਿਤਾਰਦਾ, ਉਹਦਾ ਬਿਰਧ ਹੈ, ਐਸਾ ਬਿਰਧ ਹੈ ਕਿ ਉਹ ਸ਼ਰਨ ਆਵੇ ਤੇ ਸਕੰਠ ਲਾਵੇ, ਉਹਨੂੰ ਨਾਲ ਮਿਲਾ ਲੈਂਦੇ ਨੇ, ਕਿਰਪਾ ਕਰ ਦਿੰਦੇ ਨੇ। ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਆਉਣਗੇ ਸ਼ਰਧਾ ਧਾਰ ਕੇ ਸਤਿਗੁਰਾਂ ਨੂੰ ਮਿਲਣਗੇ ਤੇ ਅਧੀਨਗੀ ਕਬੂਲ ਕਰਨਗੇ, ਸਿੱਖੀ ਕਬੂਲ ਕਰਨਗੇ, ਉਹਨੂੰ ਸਿੱਖ ਪੰਥ ਦੇ ਵਿੱਚ ਮਿਲਾ ਲੈਣਗੇ।
ਸਭ ਅਧੀਨ ਹੋਵੇਂਗੇ ਜਾਏ।
ਸਾਰੇ ਸਤਿਗੁਰੂ ਦੇ ਅਧੀਨ ਹੋ ਜਾਣਗੇ, ਸਤਿਗੁਰੂ ਦੀ ਸਿੱਖੀ ਕਬੂਲ ਕਰ ਲੈਣਗੇ।
ਤਬ ਜਹਾਜ਼ ਮਿਲ ਇੱਕ ਹੋਏ ਜਾਏ।
ਜਹਾਜ਼ ਜਿਹੜਾ ਫਟਿਆ ਨਾ, ਵੱਖੋ ਵੱਖਰੇ ਕਈ ਟੁਕੜੇ ਹੋਏ ਪਏ ਨੇ, ਕਹਿੰਦੇ ਫਟਿਆ ਹੋਇਆ ਜਹਾਜ਼ ਫਿਰ ਇੱਕ ਹੋ ਜਾਵੇਗਾ, ਸਾਰੇ ਆ ਕੇ ਮਿਲ ਜਾਣਗੇ ਨਾ, ਤੇ ਕਹਿੰਦੇ ਗੁਰੂ ਨਾਨਕ ਦੀ ਸਿੱਖੀ ਦਾ ਜਿਹੜਾ ਜਹਾਜ਼ ਹੈ ਫਿਰ ਇੱਕ ਹੋ ਜਾਵੇਗਾ।
ਅਬੇ ਸਿੰਘ ਕੋ ਰੋਜ ਕਨੇਰੋ।
ਅਬੈ ਸਿੰਘ, ਅਬੈ ਰਾਮ ਤੋਂ ਜਿਹੜਾ ਅਬੈ ਸਿੰਘ ਬਣਿਆ ਨਾ, ਕਹਿੰਦੇ ਰੋਜ ਹੀ ਸਤਿਗੁਰ ਕਲਗੀ ਪਾਤਸ਼ਾਹ ਬਹੁਤ ਜ਼ਿਆਦਾ
ਕਰਿਓ ਪ੍ਰਭੂ ਪਿੱਖ ਖਰਚ ਬਡੇਰੋ।
ਦੇਖ ਕੇ ਬਹੁਤ ਖਰਚ ਕਰ ਰਹੇ ਨੇ, ਬਹੁਤ ਖਰਚਾ ਕਰਦੇ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ।
ਪੁੰਜ ਦੀਵਾਨੇ ਅਰ ਸਿੱਖ ਆਵੇ।
ਕਈ ਦੀਵਾਨਿਆਂ ਦੇ ਪੁੰਜ ਆਉਂਦੇ ਨੇ, ਔਰ ਕਈ ਸਿੱਖ ਆਉਂਦੇ ਨੇ ਹੋਰ ਥਾਵਾਂ ਥਾਵਾਂ ਤੋਂ ਚੱਲ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਜਿਹੜੇ ਸਿੱਖ ਆਉਂਦੇ ਹਨ
ਸਭ ਕੋ ਦੇਗ ਕਰੇ ਤ੍ਰਿਪਤਾਵੇ
ਇਹ ਸਾਰਿਆਂ ਨੂੰ ਸਤਿਗੁਰੂ ਜੀ ਗੁਰੂ ਕਾ ਲੰਗਰ ਤਿਆਰ ਹੁੰਦਾ ਸਾਰਿਆਂ ਨੂੰ ਲੰਗਰ ਵਰਤਦਾ ਤੇ ਸਾਰੇ ਤ੍ਰਿਪਤ ਹੁੰਦੇ ਨੇ ਗੁਰੂ ਕੀ ਦੇਗ ਵਿੱਚੋਂ ਗੁਰੂ ਕੇ ਲੰਗਰ ਵਿੱਚੋਂ ਸਭ ਪ੍ਰਸ਼ਾਦਾ ਛਕਦੇ ਨੇ ਔਰ ਸਾਰੇ ਹੀ ਤ੍ਰਿਪਤ ਹੁੰਦੇ ਹਨ
ਜਬੈ ਸੁਨਿਓ ਦੱਛਣ ਕੋ ਜਾਣੇ
ਹੁਣ ਰੋਜ਼ ਆਉਂਦੇ ਨੇ ਅਨੇਕਾਂ ਪੁੰਜ ਆਉਂਦੇ ਨੇ ਦੀਵਾਨੇ ਆਉਂਦੇ ਨੇ ਸਿੱਖ ਆਉਂਦੇ ਨੇ ਤੇ ਗੁਰੂ ਸਾਹਿਬ ਜੀ ਭਾਰੀ ਖਰਚ ਕਰਦੇ ਨੇ ਲੰਗਰ ਉੱਤੇ ਤੇ ਲੰਗਰ ਛਕਦੇ ਨੇ ਸਾਰੇ ਤੇ ਤ੍ਰਿਪਤ ਹੁੰਦੇ ਨੇ ਇਸ ਤਰ੍ਹਾਂ ਚੱਲਦਾ ਰਿਹਾ ਕੁਝ ਸਮਾਂ ਤੇ ਕਹਿੰਦੇ ਜਦੋਂ ਇਹਨਾਂ ਨੇ ਸੁਣ ਲਿਆ ਵੀ ਹੁਣ ਦੱਖਣ ਦੇਸ਼ ਜਾਣਾ ਦੱਖਣ ਦੇਸ਼ ਨੂੰ ਸਤਿਗੁਰੂ ਜਾਣਗੇ ਜਦੋਂ ਜਿਸ ਸਮੇਂ ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਤਿਗੁਰਾਂ ਦੇ ਨਾਲ ਹੁਣ ਦੱਖਣ ਦੇਸ਼ ਨੂੰ ਜਾਣਾ ਪਵੇਗਾ
ਮਿਲ ਮਿਲ ਮਸਲਤ ਕਰੇ ਦੀਵਾਨੇ
ਇਹ ਫਿਰ ਦੀਵਾਨੇ ਸਾਰੇ ਆਪਸ ਵਿੱਚ ਮਿਲ ਮਿਲ ਕੇ ਸਲਾਹਾਂ ਕਰਦੇ ਨੇ ਅਨੇਕਾਂ ਤਰ੍ਹਾਂ ਦੀ ਮਸਲਤ ਕਰਦੇ ਨੇ ਵਿਚਾਰਾਂ ਕਰਦੇ ਹਨ
ਤੁਮਰੋ ਨਹੀਂ ਬਣੇ ਕਿਤ ਜਾਣਾ
ਹੁਣ ਕੀ ਕਹਿੰਦੇ ਨੇ ਇੱਕ ਦਿਨ ਕਹਿੰਦੇ ਸਾਡਾ ਜਾਣਾ ਨਹੀਂ ਬਣਦਾ ਕਿਤੇ ਸਤਿਗੁਰੂ ਦੀ ਸ਼ਰਨ ਵਿੱਚ ਆਏ ਮੌਜਾਂ ਲੈ ਰਹੇ ਲੰਗਰ ਛਕ ਰਹੇ ਕੋਈ ਫਿਕਰ ਨਹੀਂ ਫਾਕਾ ਨਹੀਂ ਹੁਣ ਦੱਖਣ ਦੇਸ਼ ਨੂੰ ਜਾਣਾ ਪਵੇਗਾ ਹੁਣ ਮਨ ਵਿੱਚ ਭਰਮ ਪੈ ਗਿਆ ਕਹਿੰਦੇ ਵੀ ਇਹ ਸਾਡੇ ਵਾਸਤੇ ਚੰਗਾ ਨਹੀਂ ਕੋਈ ਚੰਗੀ ਗੱਲ ਨਹੀਂ ਦੱਖਣ ਦੇਸ਼ ਜਾਣਾ ਚੰਗਾ ਨਹੀਂ ਹੈ
ਘਰ ਰਹਿ ਕੇ ਥੋਰੋ ਪੀ ਖਾਣਾ
ਕਿਸੇ ਪ੍ਰਕਾਰ ਕਰਕੇ ਵੀ ਦੱਖਣ ਦੇਸ਼ ਜਾਣਾ ਚੰਗਾ ਨਹੀਂ ਤੇ ਘਰ ਵਿੱਚ ਰਹਿ ਕੇ ਜੇ ਅਸੀਂ ਥੋੜਾ ਵੀ ਖਾ ਲਾਂਗੇ ਨਾ ਹੁਣ ਗੁਰੂ ਘਰ ਦੇ ਖੁੱਲੇ ਲੰਗਰ ਚੱਲਦੇ ਸੀ ਬੜੇ ਆਨੰਦ ਨਾਲ ਛਕਦੇ ਸੀ ਕਹਿੰਦੇ ਉੱਥੇ ਨਹੀਂ ਆਪਾਂ ਜਾਣਾ ਦੱਖਣ ਦੇਸ਼ ਵਿੱਚ ਘਰ ਰਹਿ ਕੇ ਥੋੜਾ ਵੀ ਪ੍ਰਸ਼ਾਦਾ ਛਕ ਲਾਂਗੇ ਘੱਟ ਛਕ ਲਾਂ ਕਹਿੰਦੇ ਉਹ ਚੰਗਾ ਇਸ ਕਰਕੇ ਉੱਥੇ ਜਾਣਾ ਨਹੀਂ ਬਣਦਾ
ਕਿਆ ਲੈਨੋ ਦੱਛਣ ਮੈਂ ਜਾਏ
ਮਨ ਵਿੱਚ ਵਿਚਾਰਾਂ ਕਰਦੇ ਨੇ ਇੱਕ ਦੂਜੇ ਨਾਲ ਸਲਾਹਾਂ ਕਰਦੇ ਨੇ ਗੱਲਾਂ ਕਰਦੇ ਨੇ ਆਪ ਵਿੱਚ ਕਹਿੰਦੇ ਆਪਾਂ ਕੀ ਲੈਣਾ ਦੱਖਣ ਦੇਸ਼ ਵਿੱਚ ਜਾ ਕੇ ਦੱਖਣ ਦੇਸ਼ ਵਿੱਚ ਜਾਵਾਂਗੇ ਉੱਥੇ ਜਾ ਕੇ ਆਪਾਂ ਕਰਨਾ ਕੀ ਆਪਾਂ ਘਰੇ ਰਹਿ ਕੇ ਹੀ ਥੋੜੀ ਖਾ ਲਵਾਂਗੇ ਇੱਥੇ ਰਹਿ ਲਵਾਂਗੇ ਪਰ ਦੱਖਣ ਦੇਸ਼ ਜਾ ਕੇ ਆਪਾਂ ਨੂੰ ਕੀ ਪ੍ਰਾਪਤ ਹੋਵੇਗਾ
ਦੂਰ ਦੇਸ਼ ਸੁਧ ਕਿਉਂ ਹੁਣੇ ਪਾਏ
ਦੂਰ ਦੇਸ਼ ਹੈ ਬੜਾ ਕੀ ਖਬਰ ਹੈ ਉਹਦੀ ਕਿਹੋ ਜਿਹਾ ਦੇਸ਼ ਹੋਏਗਾ ਤੇ ਉਹਦੀ ਸਾਡੀ ਖਬਰ ਘਰ ਨਹੀਂ ਪਹੁੰਚਣੀ ਘਰਦਿਆਂ ਦੀ ਖਬਰ ਸਾਡੇ ਕੋਲ ਨਹੀਂ ਪਹੁੰਚਣੀ ਤੇ ਆਪਾਂ ਕੀ ਲਵਾਂਗੇ ਕਹਿੰਦੇ ਕੀ ਮਿਲਣਾ ਪਰ ਇਹਨਾਂ ਵਿਚਾਰ ਨਹੀਂ ਕੀਤੀ ਕਿ ਸਤਿਗੁਰੂ ਜੀ ਕਹਿੰਦੇ ਸਾਡੇ ਨਾਲ ਚੱਲੋਗੇ ਤੇ ਤੁਹਾਨੂੰ ਸਰਬ ਫਲ ਪ੍ਰਾਪਤ ਹੋਣਗੇ ਜੋ ਤੁਹਾਡੇ ਮਨ ਦੀ ਬਾਸ਼ਾ ਹੋਏਗੀ ਮਨ ਬਾਸ਼ਿਤ ਫਲ ਤੁਹਾਨੂੰ ਪ੍ਰਾਪਤ ਹੋਵੇਗਾ ਭਰਮ ਪੈ ਗਿਆ ਜਦੋਂ ਭਰਮ ਪੈ ਜਾਂਦਾ ਉਦੋਂ ਗੁਰੂ ਕੇ ਬਚਨਾਂ ਤੇ ਭਰੋਸਾ ਨਹੀਂ ਆਉਂਦਾ ਇਹ ਕਹਿੰਦੇ ਅਸੀਂ ਕੀ ਲੈਣਾ ਪਰ ਸਤਿਗੁਰੂ ਦੇ ਪਹਿਲਾਂ ਬਚਨ ਕਰਕੇ ਵੀ ਜਿਹੜੇ ਨਾਲ ਚੱਲੋਗੇ ਆ ਕੇ ਸਾਡੇ ਤੇ ਕਹਿੰਦੇ ਤੁਹਾਨੂੰ ਮਨ ਬਾਸ਼ਿਤ ਫਲ ਸਭ ਕੁਛ ਪ੍ਰਾਪਤ ਹੋਵੇਗਾ ਜੋ ਮੰਗੋਗੇ ਤੇ ਜੇ ਨਹੀਂ ਜਾਓਗੇ ਤੇ ਫਿਰ ਤੁਹਾਡਾ ਬੁਰਾ ਵੀ ਹੋਵੇਗਾ ਫਿਰ ਤੁਹਾਨੂੰ ਕੋਈ ਚੰਗਾ ਪ੍ਰਾਪਤ ਨਹੀਂ ਹੋਵੇਗਾ ਇਸ ਗੱਲ ਨੂੰ ਨਹੀਂ ਧਿਆਨ ਵਿੱਚ ਲਿਆਉਂਦੇ ਕਹਿੰਦੇ ਕੀ ਲੈਣਾ ਹੈ ਅਸੀਂ ਜਾ ਕੇ
ਇੱਕ ਦਿਨ ਸਤਿਗੁਰ ਬਹੁ ਸਮਝਾਇਓ
ਸਤਿਗੁਰੂ ਜੀ ਇਹਨਾਂ ਦਾ ਭਲਾ ਕਰ ਰਹੇ ਨੇ ਕਿ ਕਿਤੇ ਸਤਿਗੁਰਾਂ ਦੀ ਪ੍ਰੀਤ ਇਹਨਾਂ ਦੇ ਮਨ ਵਿੱਚ ਆ ਜਾਵੇ ਗੁਰੂ ਕੇ ਹੁਕਮ ਦੇ ਉੱਤੇ ਭਰੋਸਾ ਆ ਜਾਵੇ ਸਤਿਗੁਰੂ ਵਾਰ ਵਾਰ ਸਮਝਾਉਂਦੇ ਨੇ ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਭੁੱਲਿਆਂ ਨੂੰ ਸਿੱਖਾਂ ਨੂੰ ਸਤਿਗੁਰੂ ਸਮਝਾਉਂਦੇ ਨੇ ਇੱਥੇ ਕਲਗੀਧਰ ਪਾਤਸ਼ਾਹ ਸਮਝਾ ਰਹੇ ਨੇ ਇਹਨਾਂ ਨੂੰ ਕਹਿੰਦੇ ਇੱਕ ਦਿਨ ਬਹੁਤ ਸਤਿਗੁਰਾਂ ਨੇ ਸਮਝਾਉਣਾ ਕੀਤਾ ਇਹਨਾਂ ਨੂੰ
ਸੰਗ ਚਲੋ ਲੀਜੇ ਮਨ ਪਾਇਓ
ਕਹਿੰਦੇ ਸਾਡੇ ਨਾਲ ਚਲੋ ਸੰਗ ਚਲੋ ਸਾਡੇ ਨਾਲ ਜਾਣਾ ਕਰੋ ਤੇ ਜੋ ਮਨ ਭਾਉਂਦਾ ਉਹ ਲੈ ਲਿਓ ਜੋ ਤੁਹਾਡੇ ਮਨ ਵਿੱਚ ਬਾਂਛਾ ਹੈ ਉਹੀ ਤੁਹਾਨੂੰ ਫਲ ਪ੍ਰਾਪਤ ਹੋਵੇਗਾ ਮਨ ਭਾਉਂਦਾ ਫਲ ਪ੍ਰਾਪਤ ਹੋਵੇਗਾ
ਪੂਜੇਂਗੇ ਬੋ ਲੋਕ ਚਰਨ ਕੋ
ਬਹੁਤ ਲੋਕ ਤੁਹਾਡੇ ਚਰਨ ਪੂਜਣਗੇ ਬਹੁਤ ਸੇਵਾ ਹੋਵੇਗੀ ਤੁਹਾਡਾ ਮਾਣ ਸਤਿਕਾਰ ਬੜਾ ਹੋਵੇਗਾ ਬਹੁਤ ਲੋਕ ਆ ਕੇ ਤੁਹਾਡੀ ਪੂਜਾ ਵੀ ਕਰਨਗੇ
ਗਮਨੇ ਦੇਸ਼ਨ ਸੈਲ ਕਰਨ ਕੋ
ਫਿਰ ਹੋਰ ਕੀ ਕਹਿੰਦੇ ਬਹੁਤ ਦੇਸ਼ਾਂ ਦੀ ਆਪਾਂ ਰਸਤੇ ਵਿੱਚ ਜਾਂਦੇ ਹਾਂ ਕਈ ਦੇਸ਼ ਆਉਣੇ ਨੇ ਉਹਨਾਂ ਦੀ ਸੈਲ ਕਰਾਂਗੇ ਤੇ ਨਾਲੇ ਮਨ ਭਾਉਂਦੇ ਫਲ ਪ੍ਰਾਪਤ ਹੋਣਗੇ ਨਾਲੇ ਆਪਾਂ ਦੇਸ਼ਾਂ ਦੀ ਸੈਰ ਕਰਾਂਗੇ
ਦਿਨ ਪ੍ਰਤ ਪ੍ਰਾਪਤ ਅਦਕ ਵਡਾਈ
ਦਿਨ ਪ੍ਰਤੀ ਦਿਨ ਅਦਕ ਤੁਹਾਡੀ ਵਡਿਆਈ ਹੋਵੇਗੀ ਸਤਿਗੁਰੂ ਜੀ ਸਿੱਖਾਂ ਨੂੰ ਵਡਿਆਈ ਦੇਣਾ ਚਾਹੁੰਦੇ ਨੇ ਸਮਝਾ ਰਹੇ ਨੇ ਕਿਤੇ ਕਿ ਇਹਨਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਆ ਜਾਵੇ ਅਨਕ ਵਿਧੀਆਂ ਕਰਕੇ ਸਮਝਾਉਂਦਾ ਹੈ ਸਤਿਗੁਰੂ ਜੋ ਸਿੱਖ ਦੇ ਭਾਗ ਚੰਗੇ ਹੋਣ ਤਾਂ ਸਮਝ ਆ ਜਾਂਦੀ ਹੈ ਗੁਰੂ ਦੇ ਬਚਨਾਂ ਤੇ ਭਰੋਸਾ ਆ ਜਾਂਦਾ। ਅਨੇਕਾਂ ਵਿਧੀਆਂ ਕਰਕੇ ਸਤਿਗੁਰਾਂ ਦੀ ਬਾਣੀ ਵੀ ਸਾਨੂੰ ਵਾਰ ਵਾਰ, ਸਤਿਗੁਰਾਂ ਦਾ ਇਤਿਹਾਸ ਸਾਨੂੰ ਵਾਰ ਵਾਰ ਸਮਝਾ ਰਿਹਾ। ਇਹ ਜਿਹੜੀਆਂ ਪੁਰਾਤਨ ਸਾਖੀਆਂ ਇਤਿਹਾਸ ਵਿੱਚ ਆਪਾਂ ਸਰਵਣ ਕਰਦੇ ਨਾ, ਇਹ ਸੁਣਨ ਤੋਂ ਭਾਵ ਇਹ ਹੈ ਕਿ ਕੋਈ ਸਾਖੀ ਸਾਡੇ ਮਨ ਵਿੱਚ ਵਸ ਜਾਵੇ ਤੇ ਸਾਨੂੰ ਗੁਰੂ ਕੇ ਬਚਨਾਂ ਤੇ ਭਰੋਸਾ ਆ ਜਾਵੇ ਤੇ ਸਾਡਾ ਜੀਵਨ ਜਿਹੜਾ ਨਾ ਸਫਲਾ ਹੋ ਜਾਵੇ। ਕਿਉਂਕਿ ਸਿੱਖਾਂ ਨੇ, ਜਿਨ੍ਹਾਂ ਸਿੱਖਾਂ ਨੇ ਗੁਰੂ ਕੇ ਬਚਨ ਨੂੰ ਮੰਨਿਆ ਉਹਨਾਂ ਨੂੰ ਸਰਵ ਫਲ ਪ੍ਰਾਪਤ ਹੋਏ, ਲੋਕ ਵਿੱਚ ਸੁਖੀ ਹੋ ਗਏ, ਪਰਲੋਕ ਵਿੱਚ ਸੁਹੇਲੇ ਹੋ ਗਏ। ਇਹ ਸਾਖੀਆਂ ਜਦੋਂ ਆਪਾਂ ਇਤਿਹਾਸ ਦੇ ਵਿੱਚ ਸੁਣਦੇ ਹਾਂ ਤੇ ਸਾਨੂੰ ਵੀ ਇੰਨਾ ਭਰੋਸਾ ਵੱਧ ਜਾਵੇ ਕਿ ਸਤਿਗੁਰੂ ਜੇ ਉਹਨਾਂ ਵਾਸਤੇ ਬਚਨ ਕਰ ਰਹੇ, ਸਾਡੇ ਸਾਰੇ ਸਿੱਖਾਂ ਵਾਸਤੇ। ਅਸਲ ਵਿੱਚ ਇਤਿਹਾਸ ਦੀ ਕਥਾ ਸਰਵਣ ਕਰਨੀ, ਗੁਰਬਾਣੀ ਦੀ ਕਥਾ ਸਰਵਣ ਕਰਨੀ, ਕਿਸੇ ਪ੍ਰਥਾ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਉਹ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ, ਉਹ ਸਾਡੇ ਵਾਸਤੇ ਹੀ ਉਪਦੇਸ਼ ਹੈ ਕਿ ਅਸੀਂ ਕਮਾ ਲਈਏ। ਉਹ ਸਾਖੀ ਨੂੰ ਮੰਨ ਕੇ ਆਪਾਂ ਉਹ ਜਿਹੜਾ ਸਤਿਗੁਰੂ ਦਾ ਉਪਦੇਸ਼ ਉਹਦੇ ਤੇ ਭਰੋਸਾ ਵੱਧ ਜਾਵੇ ਤੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ। ਇਸੇ ਕਰਕੇ ਕਹਿੰਦੇ ਨੇ ਉੱਤਮ ਕਥਾ, ਸਭ ਤੇ ਉੱਤਮ ਹਰ ਕੀ ਕਥਾ, ਕਿਉਂਕਿ ਹਰੀ ਸਤਿਗੁਰੂ ਕਲਗੀਧਰ ਪਾਤਸ਼ਾਹ ਹਰੀ ਦਾ ਰੂਪ ਨੇ, ਪਰਮੇਸ਼ਰ ਦਾ ਰੂਪ ਨੇ ਤੇ ਉਹਨਾਂ ਦੀ ਕਥਾ ਹਰ ਕੀ ਕਥਾ, ਸਭ ਤੇ ਉੱਤਮ ਹਰ ਕੀ ਕਥਾ। ਤੇ ਇਹ ਕਥਾ ਸੁਣਨ ਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ। ਕਦੋਂ? ਜਦੋਂ ਸਤ ਬਚਨ ਕਰਕੇ ਆਪਾਂ ਮੰਨ ਲੈਂਦੇ ਹਾਂ ਤੇ ਮੰਨ ਕੇ ਆਪਣੇ ਜੀਵਨ ਦੇ ਵਿੱਚ ਢਾਲ ਲੈਂਦੇ ਹਾਂ ਕਿ ਸਤਿਗੁਰੂ ਦਾ ਬਚਨ ਉਹਨਾਂ ਸਿੱਖਾਂ ਵਾਸਤੇ ਨਹੀਂ ਸੀ ਸਿਰਫ, ਇਹ ਸਾਡੇ ਵਾਸਤੇ ਵੀ ਸਤਿਗੁਰਾਂ ਦਾ ਬਚਨ ਹੈ, ਸਾਡੇ ਵਾਸਤੇ ਵੀ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਐਸਾ ਜੇ ਭਰੋਸਾ ਵੱਧ ਜਾਵੇ। ਹਾਂਜੀ,
ਹੋਏ ਤੁਮ ਸਿੱਖ ਸੰਗਤ ਅਧਕਾਈ।
ਹੋਰ ਸਤਿਗੁਰੂ ਜੀ ਬਖਸ਼ਿਆ ਕਰ ਰਹੇ ਨੇ, ਕਹਿੰਦੇ ਬੜੀ ਸੰਗਤ ਵਿੱਚ ਤੁਹਾਡੀ ਵਡਿਆਈ ਹੋਵੇਗੀ, ਬੜਾ ਮਾਣ ਸਨਮਾਨ ਸੰਗਤ ਕਰੇਗੀ ਤੁਹਾਡਾ, ਬਹੁਤ ਵਡਿਆਈ ਹੋਵੇਗੀ, ਬਹੁਤ ਪ੍ਰਭਤਾ ਮਿਲੇਗੀ ਆਪ ਜੀ ਨੂੰ।
ਆਛੀ ਬਾਤ ਚਲੇ ਹਮ ਸਾਥ,
ਕਹਿੰਦੇ ਚੰਗੀ ਬਾਤ ਅੱਛੀ ਬਾਤ ਹੈ ਜੇ ਸਾਡੇ ਨਾਲ ਚਲੋ। ਹੁਣ ਇਹਨਾਂ ਦੇ ਮਨ ਵਿੱਚ ਭਰਮ ਪਿਆ, ਕਹਿੰਦੇ ਕੀ ਲੈਣਾ ਸੀ ਜਾ ਕੇ, ਕਿਉਂਕਿ ਸਤਿਗੁਰੂ ਜੀ ਅੰਤਰਜਾਮੀ ਹੈ ਨਾ, ਅੰਦਰ ਦੀ ਜਾਣ ਲੈਂਦੇ ਨੇ ਮਨ ਵਿੱਚ ਕੀ ਗਿਣਤੀਆਂ ਕਰਦੇ ਨੇ, ਮਨ ਵਿੱਚ ਗਿਣਤੀਆਂ ਕਰ ਲਏ ਵੀ ਦੱਖਣ ਦੇਸ਼ 'ਚ ਬੜੇ ਦੁੱਖ ਨੇ, ਕੀ ਲੈਣਾ ਸਾਨੂੰ ਕੀ ਪ੍ਰਾਪਤ ਹੋਵੇਗਾ, ਘਰੇ ਰਹਿ ਕੇ ਥੋੜ੍ਹੀ ਖਾ ਲਾਂਗੇ ਚੰਗੀ ਹੈ। ਪਰ ਸਤਿਗੁਰੂ ਕਹਿੰਦੇ ਨਹੀਂ, ਅੰਦਰ ਦੀ ਗੱਲ ਜਾਣ ਗਏ ਨੇ ਤੇ ਸਮਝਾ ਰਹੇ ਨੇ, ਕਹਿ ਰਹੇ ਆਸ਼ੀ ਬਾਤ ਤੁਸੀਂ ਸਾਡੇ, ਅੱਛੀ ਬਾਤ ਉਹ ਹੈ, ਚੰਗੀ ਗੱਲ ਇਹ ਹੈ ਕਿ ਸਾਡੇ ਨਾਲ ਦੱਖਣ ਦੇਸ਼ ਨੂੰ ਚੱਲੋ। ਵੇਖੋ ਸਤਿਗੁਰੂ ਜੀ ਕਿੰਨੀ ਵਡਿਆਈ ਦੇ ਰਹੇ, ਦਲ ਸਿੰਘ ਨੂੰ ਕਹਿੰਦੇ ਨੇ ਤੈਨੂੰ ਦਿੱਲੀ ਦਾ ਰਾਜ ਦੇ ਦਿੰਦੇ ਹਾਂ, ਨਰੰਗੇ ਦਾ ਅੰਤਮ ਸਮਾਂ ਆ ਗਿਆ, ਉਹਨੂੰ ਹੀ ਉਹਦੇ ਘਰ ਹੀ ਮਾਰ ਦੇਣਾ, ਉਹਨੂੰ ਮਾਰ ਕੇ ਜਿਹੜੀ ਵਡਿਆਈ ਹੈ, ਜਿਹੜਾ ਰਾਜ ਹੈ ਨਾ, ਇਹ ਤਖ਼ਤ ਹੈ ਆਪਾਂ ਤੈਨੂੰ ਦੇ ਦਿੰਦੇ ਹਾਂ। ਹੁਣ ਮਾੜੇ ਭਾਗਾਂ ਕਰਕੇ ਮਨ ਵਿੱਚ ਭਰਮ ਪੈ ਗਿਆ, ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਨਹੀਂ ਆਇਆ। ਸਤਿਗੁਰੂ ਕਹਿੰਦੇ ਅੱਛੀ ਬਾਤ ਚੰਗੀ ਬਾਤ ਇਹ ਹੈ ਕਿ ਤੁਸੀਂ ਸਾਡੇ ਨਾਲ ਚੱਲੋ।
ਕਹਿ ਕਰ ਭਲੇ ਗਮਨ ਕੋ ਪਾਥ,
ਕਹਿੰਦੇ ਭਲਾ ਕਰਕੇ ਤੂੰ ਸਾਡੇ ਨਾਲ ਚੱਲ ਜਾਓ, ਭਲਾ ਮੰਨ ਕੇ ਤੁਹਾਡੇ ਭਲੇ ਵਿੱਚ ਹੈ।
ਜਬ ਬੈਠੇ ਹੋ ਡੇਰੇ ਮੈਂ ਆਏ,
ਉੱਥੇ ਸਤਿਗੁਰਾਂ ਦੇ ਬਚਨ ਸੁਣਦੇ ਰਹਿੰਦੇ ਨੇ, ਉੱਥੇ ਨਹੀਂ ਕਬੋਲਦਾ, ਸਤਿਗੁਰਾਂ ਦਾ ਭੈ ਧਾਰਨ ਕਰਦੇ ਨੇ। ਪਰ ਜਦੋਂ ਵਾਪਸ ਸਤਿਗੁਰਾਂ ਕੋਲ ਆ ਜਾਂਦੇ, ਆਪੋ ਆਪਣੇ ਟਿਕਾਣਿਆਂ ਤੇ ਆਉਂਦੇ ਨਾ, ਫਿਰ ਇਹ ਸਾਰੀਆਂ ਸਲਾਵਾਂ ਕਰਦੇ ਨੇ, ਮਨ ਵਿੱਚ ਭਰੋਸਾ ਨਹੀਂ ਬੱਜਦਾ, ਫਿਰ ਆਪਣੇ ਡੇਰੇ ਆ ਕੇ
ਮਿਲੇ ਦੀਵਾਨੇ ਮਤ ਵਿੱਚ ਲਾਏ।
ਹੁਣ ਜਦੋਂ ਇਹ ਸਾਰੇ ਦੀਵਾਨੇ ਇਕੱਠੇ ਹੋਏ ਨਾ, ਇਹਨਾਂ ਦੀ ਮਤ ਵਿਗੜ ਗਈ, ਮਤ ਵਿੱਚ ਲਾ ਗਈ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ।
ਰਹਿ ਬੇ ਸੁਖ ਚੱਲ ਬੇ ਦੁੱਖ ਕਹੇ,
ਸਤਿਗੁਰੂ ਜੀ ਕਹਿੰਦੇ ਨੇ ਅੱਛੀ ਗੱਲ ਇਹ ਹੈ, ਤੁਹਾਡੇ ਸੁੱਖ ਦੀ ਗੱਲ ਇਹ ਹੈ, ਹਿੱਤ ਦੀ ਗੱਲ ਹੈ ਕਿ ਤੁਸੀਂ ਨਾਲ ਚੱਲੋ, ਪਰ ਇਹਨਾਂ ਦੀ ਮਤ ਵਿਚਲੀ ਹੈ, ਆਪਣੇ ਘਰੇ ਆਪਣੇ ਟਿਕਾਣਿਆਂ ਤੇ ਆ ਕਹਿੰਦੇ ਰਹਿ ਬੇ ਸੁੱਖ, ਵੀ ਜੇ ਆਪਾਂ ਦੱਖਣ ਦੇ ਸਤਿਗੁਰਾਂ ਦੇ ਨਾਲ ਨਹੀਂ ਜਾਂਦੇ ਤੇ ਸਾਨੂੰ ਸੁੱਖ ਮਿਲੇਗਾ, ਉਲਟੀ ਬਾਤ ਮਨ ਵਿੱਚ ਆ ਰਹੀ ਹੈ, ਤੇ ਜਾਵਾਂਗੇ ਤੇ ਫਿਰ ਦੁੱਖ ਆ, ਏਦਾਂ ਦੀਆਂ ਗੱਲਾਂ ਕਹਿ ਰਹੇ ਨੇ ਇੱਕ ਦੂਜੇ ਨੂੰ, ਵੀ ਜਾਣ ਵਿੱਚ ਦੁੱਖ ਆ ਤੇ ਰਹਿਣ ਵਿੱਚ ਇੱਥੇ ਘਰੇ ਰਹਿ ਪਈਏ ਤੇ ਫਿਰ ਸੁੱਖ ਹੈ।
ਗਮਨ ਦੂਰ ਕੈਸੇ ਤੁਮ ਚਾਹੇ,
ਕਹਿੰਦੇ ਤੁਸੀਂ ਦੂਰ ਜਾਣਾ ਕਿਉਂ ਚਾਹੁੰਦੇ ਨੇ, ਕਿਉਂਕਿ ਇਹਨਾਂ ਦਾ ਮੁਖੀਆ ਸੀ ਨਾ ਭਾਈ ਰਾਮ ਸਿੰਘ ਭੈ ਸਿੰਘ, ਉਹਨਾਂ ਨੇ ਉਹਨੂੰ ਸਮਝਾਇਆ ਸਤਿਗੁਰਾਂ ਨੇ, ਪਰ ਇਹ ਕੀ ਹੈ ਚਾਹੁੰਦੇ ਨੇ, ਕਹਿੰਦੇ ਉਹਨੂੰ ਉਹਦੀ ਵੀ ਮਤ ਵੀ ਵਿਚਲਾ ਰਹੇ ਨੇ, ਉਹਨੂੰ ਕਹਿ ਰਹੇ ਨੇ ਵੀ ਤੁਸੀਂ ਕਿਸ ਤਰ੍ਹਾਂ ਜਾਣਾ ਚਾਹੁੰਦੇ ਨੇ, ਗਮਨ ਦੂਰ ਕੈਸੇ ਤੁਮ ਚਾਹੋ, ਦੂਰ ਦਾ ਪੈਂਡਾ ਦੱਖਣ ਦੂਸ਼ ਕਿੰਨਾ ਪੈਂਡਾ ਦੂਰ ਹੈ, ਵੱਖਰਾ ਦੇਸ਼ ਹੈ, ਪਤਾ ਨਹੀਂ ਕਿਸ ਤਰ੍ਹਾਂ ਦਾ ਹੋਵੇਗਾ, ਕਹਿੰਦੇ ਤੁਸੀਂ ਕਿੱਦਾਂ ਚੰਗਾ ਚਾਹੁੰਦੇ ਜੇ
ਇਤਿਆਦਕ ਅਦ ਕੈ ਸਮਝਾਇਓ
ਇਤਿਆਦਕ ਸਤਿਗੁਰਾਂ ਨੇ ਇਹਨਾਂ ਨੂੰ ਬਹੁਤ ਸਮਝਾਉਣਾ ਕੀਤਾ ਪਰ ਇਹ ਜਿਹੜੀ ਮਤ ਵਿਚਲੀ ਹੋਈ ਨਾ ਇਹ ਉਲਟੀ ਮਤ ਸਮਝਾ ਰਹੇ ਨੇ ਬੜੀਆਂ ਗੱਲਾਂ ਕਰਕੇ ਸਮਝਾਇਆ ਵੀ ਰਹਿਣ ਵਿੱਚ ਸੁੱਖ ਆ ਜਾਣ ਵਿੱਚ ਦੁੱਖ ਆ ਉਹ ਦੂਰ ਦੇਸ਼ ਆ ਬੜੇ ਮੁਸ਼ਕਲਾਂ ਹੋਣਗੀਆਂ ਉਹ ਨਿਰੰਗੇ ਦਾ ਰਾਜ ਆ ਉੱਧਰ ਹੀ ਰਹਿ ਰਿਹਾ ਬੜਾ ਦੁੱਖ ਦਿੰਦਾ ਅੱਗੇ ਬੜਾ ਝਗੜਾ ਕੀਤਾ ਬਹੁਤ ਸਜਾਵਾਂ ਦਿੱਤੀਆਂ ਨੇ ਬੜਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਇਸ ਤਰ੍ਹਾਂ ਮਤ ਵਿੱਚ ਲਾ ਰਹੇ ਹਨ
ਨਿਸਮੈ ਪਾਜੋ ਮਤ ਠਹਿਰਾਇਓ
ਸਾਰਿਆਂ ਨੇ ਮਿਲ ਕੇ ਇੱਕ ਮਤ ਠਹਿਰਾ ਲਿਆ ਸਲਾਹ ਕਰ ਲਈ ਪੱਕੀ ਸਲਾਹ ਕਰ ਲਈ ਸਾਰੇ ਇੱਕ ਦੂਜੇ ਨਾਲ ਵਿਚਾਰ ਕਰ ਕਰਕੇ ਨਾ ਤੇ ਕਹਿੰਦੇ ਇਸ ਤਰ੍ਹਾਂ ਦਾ ਮਤ ਠਹਿਰਾ ਲਿਆ ਨਿਸਮੈ ਭਾਜੋ ਵੀ ਰਾਤ ਨੂੰ ਭਰ ਚਲੀਏ ਹੁਣ ਉਹ ਉਤੋਂ ਗੁਰੂ ਕੋ ਡਰਦੇ ਨੇ ਉਦੋਂ ਮਨ ਵਿੱਚ ਭੈ ਰੱਖਦੇ ਨੇ ਕਹਿੰਦੇ ਰਾਤ ਦੇ ਸਮੇਂ ਕਿਹੜਾ ਸਾਨੂੰ ਕਹਿੰਦੇ ਵੇਖਣਾ ਤੇ ਰਾਤ ਦੇ ਸਮੇਂ ਦੇ ਇਹ ਫੈਸਲਾ ਨਾ ਕਰ ਲਿਆ ਵੀ ਰਾਤ ਦੇ ਸਮੇਂ ਆਪਾਂ ਇੱਥੋਂ ਨੱਸ ਜਾਈਏ
ਕੇਤਕ ਸੰਗ ਲੀਨ ਬੈਰਾਰੇ
ਤੇ ਜਿਹੜੇ ਬੈਰਾਰ ਸੀ ਕਈ ਇਹਨਾਂ ਨੇ ਨਾਲ ਲੈ ਲਏ ਇਹ ਦੀਵਾਨੇ ਵੀ ਰਲ ਗਏ ਔਰ ਬੈਰਾਰ ਜਿਹੜੇ ਸਨ ਇਹ ਸਾਰੇ ਰਲ ਕੇ ਇਹਨਾਂ ਨੇ ਇਕੱਠਿਆਂ ਸਲਾਹ ਕੀਤੀ ਤੇ ਸਲਾਹ ਕਰਕੇ ਸਾਰਿਆਂ ਨੂੰ ਨਾਲ ਲੈ ਲਿਆ
ਲੈ ਕਰ ਚਲੇ ਦੀਵਾਨੇ ਸਾਰੇ
ਬਰਾੜ ਤੇ ਦੀਵਾਨੇ ਸਾਰੇ ਸੰਗ ਲੈ ਕੇ ਭਾਵ ਇਕੱਠੇ ਹੋ ਕੇ ਸਾਰੇ ਹੀ ਰਾਤ ਨੂੰ ਨੱਸਣ ਵਾਸਤੇ ਕਹਿੰਦੇ ਸਾਰੇ ਤਿਆਰ ਹੋ ਗਏ ਤੇ ਸਾਰੇ ਚਲੇ ਗਏ
ਨਿਸਮੈ ਪਾਜ ਗਇਓ ਨਹਿ ਰਹਿਓ
ਰਾਤ ਦੇ ਸਮੇਂ ਵਿੱਚ ਸਾਰੇ ਭੱਜ ਗਏ ਕੋਈ ਨੀ ਬਚਿਆ ਨਾ ਕੋਈ ਨੀ ਰਹੇ ਇਹ ਦੀਵਾਨੇ ਵੀ ਚਲੇ ਗਏ ਸਾਰੇ ਨਾ ਲੈ ਕੇ
ਗੁਰ ਸੰਗ ਜਾਏ ਪ੍ਰਸੰਗ ਸੁਕਇਓ
ਤੇ ਇੱਕ ਸਿੱਖ ਨੇ ਜਾ ਕੇ ਸਤਿਗੁਰਾਂ ਨੂੰ ਇਹ ਸਾਰਾ ਪ੍ਰਸੰਗ ਦੱਸਤਾ ਰਾਤ ਬੀਤੀ ਅੰਮ੍ਰਿਤ ਵੇਲਾ ਹੋਇਆ ਉਹ ਸਿੱਖ ਨੂੰ ਜਿਵੇਂ ਪਤਾ ਲੱਗਾ ਉਹ ਸਿੱਖ ਨੇ ਸਤਿਗੁਰਾਂ ਨੂੰ ਸਾਰਾ ਜਾ ਕੇ ਪ੍ਰਸੰਗ ਦੱਸਣਾ ਕੀਤਾ
ਹੁਤੇ ਦੀਵਾਨੇ ਜੋ ਮਤ ਮਾਰੇ
ਕਹਿੰਦੇ ਜਿਹੜੇ ਦੀਵਾਨੇ ਸੀ ਨਾ ਜਿਨ੍ਹਾਂ ਦੀ ਮਤ ਮਾਰੀ ਗਈ ਉਹਨਾਂ ਦੀ ਕਿਉਂਕਿ ਜਦੋਂ ਮਤ ਮਾਰੀ ਜਾਂਦੀ ਹੈ ਨਾ ਫਿਰ ਗੁਰੂ ਤੋਂ ਬੇਮੁੱਖ ਹੋ ਜਾਂਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਬੇਮੁੱਖ ਸੁੱਖ ਨਾ ਦੇਖਈ ਛੁੱਟੜ ਜੋ ਛੌੜੀ ਜਿਵੇਂ ਛੁੱਟੜ ਇਸਤਰੀ ਨੂੰ ਕਿਤੇ ਸੁੱਖ ਨੀ ਨਾ ਪ੍ਰਾਪਤ ਹੁੰਦਾ ਗੁਰੂ ਤੋਂ ਬੇਮੁੱਖ ਹੁੰਦਾ ਨੂੰ ਕਿਤੇ ਵੀ ਸੁੱਖ ਨੀ ਪ੍ਰਾਪਤ ਹੁੰਦਾ ਤੇ ਕਹਿੰਦੇ ਇਹ ਮਤ ਦੇ ਮਾਜਨਾਂ ਦੀ ਮਤ ਮਾਰੀ ਗਈ ਹੈ ਤੇ ਸਾਰੇ ਭੱਜ ਗਏ ਹਨ
ਹਮਨੇ ਜਾਣੇ ਲੈ ਗਏ ਸਾਰੇ
ਉਹ ਸਿੱਖ ਕਹਿਣ ਲੱਗਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਜੋ ਮੈਂ ਜਾਣਿਆ ਜੋ ਮੈਨੂੰ ਪਤਾ ਲੱਗਾ ਹੈ ਕਿ ਸਾਰੇ ਭੱਜ ਗਏ ਨੇ ਹਮਨੇ ਇਹ ਜਾਣੇ ਵੀ ਮੈਂ ਸਾਰੇ ਇਹ ਜਾਣਿਆ ਕਿ ਸਾਰੇ ਜਿਹੜੇ ਨਾ ਰਾਤ ਦੇ ਸਮੇਂ ਭੱਜ ਗਏ ਹਨ ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਇਸ ਤੋਂ ਅੱਗੇ ਪ੍ਰਸੰਗ ਜੋ ਜਿਵੇਂ ਅੱਗੇ ਹੋਵੇਗਾ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ।